12 ਮਹੀਨਿਆਂ ਦੇ ਵਿੱਚ ਪਾਰਟਿਕੂਲਰਲੀ ਜਿਹੜੀ ਸੇਵਿੰਗ ਰੇਟ ਆ ਕੈਨੇਡਾ ਦੇ ਵਿੱਚ ਵਧਿਆ ਹੈਗਾ। ਓਵਰਆਲ ਪੀਪਲ ਆਰ ਪੇਇੰਗ ਦੇਅਰ ਡੈਟ ਔਰ ਉਹਦਾ ਨੁਕਸਾਨ ਇਹ ਆ ਜਿਵੇਂ ਹੁਣ ਕਾਰਾਂ ਦੀ ਸੇਲਸ ਘੱਟ ਗਈ ਹੈ, ਓਵਰਆਲ ਸਰਵਿਸ ਸੈਕਟਰ ਦੇ ਵਿੱਚ ਜਿਹੜੀ ਹੈਗੀ ਕੰਜ਼ਪਸ਼ਨ ਘਟੀ ਹੈ। ਸੋ ਵੀ ਵਿਲ ਸੀ ਸਮ ਡਾਊਨਵਰਡ ਟ੍ਰੈਂਡ ਔਰ ਡਿਕਲਾਈਨਿੰਗ ਟ੍ਰੈਂਡ ਇਨ ਜੀਡੀਪੀ ਆਲਸੋ, ਕਿਉਂਕਿ ਜਿਹੜੀ ਜੀਡੀਪੀ ਦੀ ਕੈਲਕੂਲੇਸ਼ਨ ਔਰ ਬੇਸਡ ਔਨ ਕੰਜ਼ਪਸ਼ਨ ਹੈਗੀ ਹੈ। ਲੇਕਿਨ ਅੱਛੀ ਗੱਲ ਇਹ ਹੈ ਕਿ ਇਫ ਵੀ ਵਿਲ ਨਾਟ ਕੈਰੀ ਕੰਜ਼ਿਊਮਰ ਡੈਟ, ਮੀਨਸ ਉਹ ਡੈਟ ਜਿਹਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਹੈਗਾ ਕ੍ਰੈਡਿਟ ਕਾਰਡ ਦਾ, ਲਾਈਨ ਆਫ ਕ੍ਰੈਡਿਟ ਦਾ, ਤੇ ਸਾਡੀ ਜ਼ਿੰਦਗੀ ਸੌਖੀ ਹੋ ਜਾਏਗੀ ਔਰ ਸਾਡੇ ਜਿਹੜੇ ਮੀਨਸ ਹੈਗੇ ਨੇ ਉਹ ਵਿਦ ਇਨ ਕੰਟਰੋਲ ਰਹਿਣਗੇ। ਲਾਸਟ ਬਟ ਨਾਟ ਲੀਸਟ ਕਿ ਵੀ ਹੈਵ ਟੂ ਥਿੰਕ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਨਵੈਸਟ ਕਰਨਾ, ਕਿੱਥੇ ਇਨਵੈਸਟ ਕਰਨਾ। ਰੀਅਲ ਸਟੇਟ ਇਜ਼ ਵਨ ਆਫ ਦਾ ਫੈਕਟਰ, ਡੈਫੀਨੇਟਲੀ ਰੀਅਲ ਸਟੇਟ ਇਜ਼ ਅ ਥਰਡ ਪਿੱਲਰ ਇਨ ਇਕਾਨਮੀ, ਬਟ ਰੀਅਲ ਸਟੇਟ ਦੇ ਵਿੱਚ ਜਨਰਲੀ ਲੈਵਰੇਜ ਮਨੀ ਹੈ, ਬੋਰੋ ਕੀਤੀ ਹੋਈ ਪੈਸਾ ਜਿਹੜਾ ਹੈਗਾ ਰੀਅਲ ਸਟੇਟ ਦੇ ਵਿੱਚ ਉਹ ਚੱਲ ਰਿਹਾ ਹੈਗਾ, ਵਿਚ ਇਜ਼ ਨਾਟ ਹੈਲਦੀ ਸਾਈਨ। ਕਿਉਂ? ਕਿਉਂਕਿ ਜ਼ਿਆਦਾ ਲੈਵਰੇਜਿੰਗ ਜਿਹੜੀ ਹੈਗੀ ਆ ਤੁਹਾਨੂੰ ਐਕਸਪੋਜ਼ ਕਰ ਦਿੰਦੀ ਹੈਗੀ ਆ ਟੂਵਰਡ ਹੈਵਿੰਗ ਡੈਟ ਪ੍ਰੋਬਲਮ। ਹਾਂ, ਮੁੱਦਾ ਹੁਣ ਇੱਥੇ ਇਹ ਹੈ ਕਿ ਜੇ ਅਗਰ ਆਪਾਂ ਪੈਸੇ ਇਨਵੈਸਟ ਕਰਨੇ ਹੈ ਉਹ ਪੈਸੇ ਕਿਵੇਂ ਇਨਵੈਸਟ ਕੀਤੇ ਜਾਣ, ਕਿਉਂਕਿ ਜਿਹੜੀ ਇੱਕ ਪ੍ਰੋਬਲਮ ਇਹ ਹੈ ਮਾਰਕੀਟ ਦੇ ਵਿੱਚ, ਨਾਟ ਐਵਰੀਬਡੀ ਇਜ਼ ਮੇਕਿੰਗ ਸੇਮ ਅਮਾਊਂਟ ਆਫ ਮਨੀ। ਮੀਨਸ ਕਿ ਅਗਰ ਮੈਂ ਟੋਰਾਂਟੋ ਸਟਾਕ ਐਕਸਚੇਂਜ ਦੇ ਵਿੱਚ, US ਦੇ ਵਿੱਚ ਜਾਂ ਗਲੋਬਲ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰ ਰਿਹਾ ਔਰ ਮੇਰੇ ਇਨਵੈਸਟਰ ਜਿਹੜੇ ਹੈਗੇ ਨੇ 12-14-15% ਰਿਟਰਨ ਬਣਾ ਰਹੇ ਨੇ, ਤੇ ਲਿਸਨਰਸ ਬਹੁਤ ਸਾਰੇ ਐਸੇ ਹੋਣਗੇ ਜਿਨ੍ਹਾਂ ਨੇ 4% ਨਹੀਂ ਬਣਾਇਆ ਇਨ ਦਾ ਲਾਸਟ 10-20-30 ਈਅਰਸ, ਉਹਨਾਂ ਦਾ ਕੌਨਫੀਡੈਂਸ ਲੈਵਲ ਬੜਾ ਡਾਊਨ ਹੋ ਗਿਆ, ਉਹਨਾਂ ਦੀ ਮੋਟੀਵੇਸ਼ਨ ਖਤਮ ਹੋ ਗਈ, ਦੇ ਥੋਟ ਇਟਸ ਅ ਵੇਸਟਫੁਲ ਐਕਟੀਵਿਟੀ ਕਿ ਅਸੀਂ RRSP, TFS ਤੇ ਜਾਂ ਅਦਰਵਾਈਜ਼ ਪੈਸੇ ਲਾਈਏ, ਬੈਟਰ ਇਹ ਆ ਕਿ ਆਪਾਂ ਇੱਕ ਕੌਂਡੋ ਲੈ ਲਈਏ ਜਾਂ ਆਪਾਂ ਇੱਕ ਪ੍ਰੋਪਰਟੀ ਲੈ ਲਈਏ, ਲੇਕਿਨ ਉਹਦੇ ਵਿੱਚ ਵੀ ਤੁਹਾਡੀ ਲਿਮਿਟ ਹੈ। ਸੋ ਕੁੱਲ ਮਿਲਾ ਕੇ ਆਈ ਥਿੰਕ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਹਾਊ ਟੂ ਰੈਕੋਗਨਾਈਜ਼ ਯੂਰ ਸਿਚੁਏਸ਼ਨ, ਨੰਬਰ 1, ਨੰਬਰ 2 ਹਾਊ ਟੂ ਟੇਕ ਕਰੈਕਟਿਵ ਐਕਸ਼ਨ, ਨੰਬਰ 3 ਰਾਈਟ ਸਿਲੈਕਸ਼ਨ ਆਫ ਐਨ ਐਡਵਾਈਜ਼ਰ। ਉਹਦੇ ਵਿੱਚ ਹਮੇਸ਼ਾ ਕਾਫੀ ਜਿਹੜੀ ਹੈਗੀ ਹੈ ਆਪਣੀ ਇੱਕ ਫਲੈਕਸੀਬਿਲਿਟੀ ਰੱਖੋ ਕਿ ਕਿਹੜੇ ਬੰਦੇ ਨਾਲ ਅਸੀਂ ਕੰਮ ਕਰਨਾ, ਕਿਹੜਾ ਸਾਡੇ ਪੈਸੇ ਨੂੰ ਵਧਾ ਸਕਦਾ, ਕਿਹੜਾ ਸਾਡੀ ਟੈਕਸ ਪਲੈਨਿੰਗ ਕਰ ਸਕਦਾ। ਲਾਸਟ ਬਟ ਨਾਟ ਲੀਸਟ, ਡੋਂਟ ਡਿਲੇਟ, ਕਿਉਂਕਿ ਕੋਸਟ ਆਫ ਵੇਟਿੰਗ ਬਹੁਤ ਜ਼ਿਆਦਾ ਹੈ, ਬਿਕੋਜ਼ ਵਨਸ ਟਾਈਮ ਇਜ਼ ਲੋਸਟ ਐਵਰੀਥਿੰਗ ਇਜ਼ ਲੋਸਟ, ਮਨੀ ਇਜ਼ ਲੋਸਟ, ਸਮਥਿੰਗ ਇਜ਼ ਲੋਸਟ। ਸੋ ਇਸ ਕਰਕੇ ਸਾਨੂੰ ਕੈਨੇਡੀਅਨ ਸਿਸਟਮ ਦੇ ਵਿੱਚ ਕੈਨੇਡੀਅਨ ਫਾਈਨੈਂਸ਼ੀਅਲ ਵੈਲਿਊਜ਼ ਨੂੰ ਅਡੋਪਟ ਕਰਨਾ ਚਾਹੀਦਾ ਔਰ ਸਾਨੂੰ ਬੈਠ ਕੇ ਦੇਖਣਾ ਚਾਹੀਦਾ ਕਿ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਕਿਵੇਂ ਸਟਰੋਂਗ ਹੋ ਸਕਦੀ ਹੈ, ਚਾਹੇ ਉਹ ਤੁਹਾਡੀ ਨੋਨ ਰਜਿਸਟਰਡ ਮਨੀ ਹੈ। ਵੀ ਗੋਟ ਵੈਰੀ ਗੁੱਡ ਟੈਕਸ ਪਲੈਨਿੰਗ ਐਕਟੀਵਿਟੀਜ਼ ਜਿਹਦੇ ਨਾਲ ਅਸੀਂ ਤੁਹਾਨੂੰ ਅੱਛੀ ਰਿਟਰਨ ਔਰ ਘੱਟ ਟੈਕਸਿਸ ਜਿਹੜੇ ਹੈਗੇ ਨੇ ਪਲਾਨ ਕਰਕੇ ਦੇ ਸਕਦੇ ਹਾਂ, ਚਾਹੇ ਤੁਹਾਡੀ ਰਜਿਸਟਰਡ ਮਨੀ ਹੈ, ਮੀਨਸ RRSPs ਨੇ ਜਾਂ ਹੋਰ ਰਜਿਸਟਰਡ ਵਹੀਕਲ ਨੇ। ਸੋ ਯੂ ਕੈਨ ਸਰਟਨਲੀ ਟਾਕ ਟੂ ਅਸ, ਵੀ ਵਿਲ ਗਿਵ ਯੂ ਇਨਫ ਪਲੈਨਿੰਗ ਮੋਡਿਊਲ ਤਾਂ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਵਧੀਆ ਗਰੋ ਹੋ ਸਕੇ। ਔਰ ਨੰਬਰ ਬੜਾ ਸਿੰਪਲ ਹੈ, 416-833-8533, 416-833-8533-8533। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਵਰਮਾ ਜੀ। ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਫਾਈਨੈਂਸ਼ੀਅਲ ਪਲੈਨਿੰਗ ਕਈ ਵਾਰ ਪੈਸੇ ਤੋਂ ਪੈਸਾ ਕਿਸ ਤਰੀਕੇ ਦੇ ਨਾਲ ਬਣਦਾ ਹੈਗਾ, ਜਾਂ ਫਿਰ ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਡੀ ਜਿਹੜੀ ਰਿਟਾਇਰਮੈਂਟ ਹੈ ਉਹ ਸਹੀ ਤਰੀਕੇ ਨਾਲ ਪਲੈਨ ਹੋਵੇ। ਕਈ ਵਾਰ ਅਸੀਂ ਕੰਮ ਕਰਦੇ ਰਹਿੰਦੇ ਹਾਂ ਪਰ ਥੋੜ੍ਹੀ ਥੋੜ੍ਹੀ ਸੇਵਿੰਗ ਕਰਕੇ ਜੇ ਅਸੀਂ ਕੋਈ ਪੈਸੇ ਜੋੜੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਹੋਰ ਗਰੋ ਕਰਨਾ ਹੈ ਤਾਂ ਕਿ ਪੈਸੇ ਨਾਲ ਪੈਸਾ ਬਣਦਾ ਰਹੇ, ਰਿਟਾਇਰਮੈਂਟ ਦੇ ਟਾਈਮ ਤੁਸੀਂ ਡਿਪੈਂਡੈਂਟ ਨਾ ਰਹੋ ਸਰਕਾਰ ਦਾ, ਜੇ ਪੈਸਾ ਮਿਲਦਾ ਚੰਗੀ ਗੱਲ ਹੈ, ਉਹ ਤਾਂ ਮਿਲਣਾ ਹੀ ਹੈ। ਜਿਹੜਾ ਪੈਸਾ ਤੁਹਾਨੂੰ ਕੋਈ CPP ਦਾ ਮਿਲਦਾ, ਓਲਡ ਏਜ ਰਿਟਾਇਰਮੈਂਟ ਮਿਲਦੀ ਹੈ, ਉਹ ਹੋ ਸਕਦਾ ਘੱਟ ਮਿਲੇ, ਓਲਡ ਏਜ ਰਿਟਾਇਰਮੈਂਟ ਵੱਧ ਮਿਲੇ, ਉਹ ਤਾਂ ਮਿਲਣਾ ਹੀ ਹੈ। ਪਰ ਉਹਦੇ ਨਾਲ ਨਾਲ ਤੁਸੀਂ ਕਿਸ ਤਰੀਕੇ ਦੇ ਨਾਲ ਆਪਣਾ ਮਨੀ ਸੇਵ ਕਰ ਸਕਦੇ ਹੋ, ਪਲੈਨਿੰਗ ਕਰ ਸਕਦੇ ਹੋ, ਇਹਦੇ ਬਾਰੇ ਸੌਰਵ ਰਤਨ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਸੌਰਵ ਰਤਨ ਜੀ, ਫੋਨ ਨੰਬਰ ਇੱਕ ਵਾਰੀ ਸਲੋਲੀ ਇੰਗਲਿਸ਼ ਤੇ ਪੰਜਾਬੀ 'ਚ ਫੇਰ ਦੇ ਦਿਓ।
416-833-8533, 416-833-8533। ਥੈਂਕ ਯੂ ਸਰ।
ਥੈਂਕ ਯੂ, ਬਹੁਤ ਸ਼ੁਕਰੀਆ ਜੀ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਬੋਪਰਾਏ ਸਾਹਿਬ, ਤੁਸੀਂ ਆਉਂਦੇ ਰਹੋ। ਬੋਪਰਾਏ ਸਾਹਿਬ, ਗੋ ਅਹੈਡ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ ਮੈਨੂੰ। ਅਗਲੀ ਬੋਪਰਾਏ ਸਾਹਿਬ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ, ਅਗਲੀ ਕਾਲ ਵੱਲ ਜਾਣਾ ਪਏਗਾ। ਹਾਂਜੀ ਹਾਮਿਦ ਜੀ, ਤੁਸੀਂ ਆਉਂਦੇ ਰਹੋ। ਹਾਮਿਦ ਜੀ, ਗੋ ਅਹੈਡ।
ਜੀ ਯੁਧਵੀਰ ਸਾਹਿਬ, ਮੇਰਾ ਮੈਨੇ ਨੋਟ ਕੀਆ ਹੈ ਕਿ ਜਿਤਨੇ ਵੀ ਪੋਲੀਟੀਸ਼ੀਅਨ ਆਤੇ ਹੈ ਰੇਡੀਓ ਪੇ ਜਾਂ ਇਧਰ ਉਧਰ, ਉਹ ਖਾਲੀ ਡਸਟਿੰਗ ਕਰਕੇ ਚਲੇ ਜਾਤੇ ਹੈ। ਜੀ ਉਹ ਮਿਊਨਸਪਲ ਕਾ ਕਾਮ ਥਾ, ਮਿਊਨਸਪਲ ਵਾਲੇ ਕਹਤੇ ਹੈ ਜੀ ਉਹ ਜਨਾਬ ਯੇ ਪ੍ਰੋਫੈਸ਼ਨਲ ਕਾ ਕਾਮ ਹੈ, ਪ੍ਰੋਵਿੰਸ ਵਾਲੇ ਕਹਤੇ ਹੈ ਜੀ ਫੈਡਰਲ ਕਾ ਕਾਮ ਹੈ। ਮੁਝੇ ਯੇ ਸਮਝ ਨਹੀਂ ਆਤੀ ਕਿ ਕਿਸਕਾ ਕਾਮ ਹੈ। ਠੀਕ ਹੈ, ਯੇ ਤੋ ਇੱਕ ਮੇਰਾ ਮਤਲਬ ਕਿ ਅਭੀ ਬੈਂਪਟਨ ਮੇ ਹਮ ਰਹਿ ਰਹੇ ਕਿਤਨੇ ਅਰਸੇ ਸੇ, ਤੋ ਪਹਿਲੇ ਮੈਨੇ ਸੋਚਾ ਯਾਰ ਕਿ ਲੋ ਲਿਬਰਲ ਕੋ ਵੋਟ ਦੇਤੇ ਹੈ ਤੋ ਯੇ ਕੁਛ ਹਾਸਪਿਟਲ ਵਗੈਰਾ, ਅੱਛਾ ਉਨਕੋ ਚੇਂਜ ਕੀਆ, ਯੇ ਦੂਸਰੇ ਸਾਹਿਬ ਆਏ ਹੈ, ਇਹਨਾਂ ਕੁਛ ਨਹੀਂ ਕੀਆ, ਇਹਨਾਂ ਨੇ ਉਲਟਾ ਔਰ ਕੱਟ ਲਗਾ ਦੀਏ, ਉਹ ਯੂਨੀਵਰਸਿਟੀ ਜੋ ਥੋੜੀ ਬਹੁਤ ਚਾਂਸਿਸ ਹੈ ਉਹ ਵੀ ਖਤਮ ਕਰ ਦੀਏ। ਤੋ ਅਬ ਅਗਰ ਹਮ ਪੋਲੀਟੀਸ਼ੀਅਨ ਹਮਾਰੇ ਦਰਵਾਜ਼ੇ ਪੇ ਆਤੇ ਹੈ और हम उनसे पूछते हैं कि भाई ये लाइक आप कैसे हैं, उस जो नए आएंगे उन्होंने भी यही करना है क्योंकि डॉलर का रैकेट है कैसा है भाई, तो अब इसको क्या है, इसके क्या करेंगे, क्या हाल है आप बताएं, आप इसमें हैं। दूसरा जो है जो कश्मीर का इश्यू है जो पाकिस्तान इंडिया के दरमियान है, ये एक अननेसेसरी इन्होंने 370 आर्टिकल को छेड़ा है, नहीं छेड़ना चाहिए, चल रहा था सिस्टम, अभी इंडिया की वहाँ 9 लाख से ज्यादा फौज बैठी हुई है, ठीक है अगर ये खत्म भी कर लेंगे वहाँ क्या वो कोई उबादगारी हो जाएगी, कोई लोग वाशिफ्ट हो जाएंगे, पॉसिबल ही नहीं है जब इतने हालात मरते हैं, कोई भी वहाँ जाकर इन्वेस्टमेंट नहीं करेगा, ठीक है। जो बेसिक जो बुनियादी बात है इसमें कि जो बेसिक जो रूट कॉज है उसको आप देखें, उसको सॉल्व करने की कोशिश करें कि भाई ये कर रहे हैं इंटरनल कंजप्शन के लिए, बीजेपी वाले कर रहे हैं वोट लेने के लिए, वहाँ कह जी मॉक डीलिंग हो रही है, गोशनी खाना जी ये कह जी चलो ठीक है इस बंदे को पकड़ो और लगा दो, कोई पूछने वाला नहीं है, ठीक है। तीसरा जो ट्रिपल पार का मसला है उसमें भी ये जानबूझ के किसी की मजबूरी मामला में दाखिल कर रहे हैं कि भाई आपको क्या मसला है, अगर उसने सलाह किसी ने दे दी है या किसी ने नहीं ही रहना किसी के साथ तो हम दस्ती तो नहीं रख सकते किसी को, ठीक है। हाँ इस्लाम में ये है कि अगर आपने किसी को तलाक दे दिया आप उसके जितना भी खर्चा है बच्चों का उससे आप जिम्मेवार हैं, ठीक है। तो सिविल सोसाइटी में भी यही होता है कि जब आप किसी को छोड़ते हैं तो जितना भी खर्चा आपका होता है वो आपको देना पड़ता है, तो वो एक अननेसेसरी इश्यूज जो है जिनका लोगों की कोई फलाह उबूर से कोई तल्लुक नहीं है उसको वो ये ले आते हैं और फिर उसको शरारत करते रहते हैं और हमारे जो लोग हैं वो वाह 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 बल्ले बल्ले करते रहते हैं पीछे बैठ के, तो बस मैंने यही कहना था।
हाफिज साहब देखिए बात ऐसी है कि हर 4 साल बाद हम इस बात को डिस्कस करते हैं, हर 4 साल बाद कि हम वोट किसको दें, ठीक है, लेकिन प्रॉब्लम यह है कि हम कई बार क्या है कि गलत लोगों को वोट दे के बाद में फिर 3-3, 4-4 साल सोचते रहते हैं कि हम क्या करें। पहली चीज तो यह है कि कल को अगर मैंने अपनी वोट देनी हो, मैं आपको एक चीज बताता हूं, मैं हर डिबेट जो है लीडर्स की डिबेट वो बहुत ध्यान से सुनता हूं कि ट्रूडो साहब क्या बोल रहे हैं, पिछली बार जब डिबेट हुई हार्पर साहब ने क्या कहा, टॉम मुल्केर साहब थे उस समय एनडीपी के, टॉम मुल्केर साहब क्या कह रहे हैं। सो एक तो डिबेट्स जो हैं वो आप ध्यान से देखिए, ध्यान से उनको सुनिए। दूसरा जो आपके लोकल कैंडिडेट्स हैं, आपका सवाल बिल्कुल सही है हामिद साहब, जैसे अब हामिद साहब आप ब्रैम्पटन में रह रहे हैं, कुछ नए कैंडिडेट होंगे कुछ पुराने भी होंगे, मैं ये कमेंट नहीं करना चाहता कि कौन अच्छा है कौन बुरा है, ये हामिद साहब आपने डिसाइड करना है, कोई टोरंटो में रह रहा है, कोई मिसिसागा में रह रहा है, ओकविल में रह रहा है, लेकिन एक प्लेटफॉर्म हम आपको जरूर दे देंगे। हम हर बार डिबेट्स कराते हैं और इस बार भी कराएंगे, इंग्लिश लैंग्वेज में डिबेट्स होंगी, कोई नया कैंडिडेट आया वो भी होगा, एनडीपी का, कंजर्वेटिव पार्टी का, लिबरल पार्टी का, ग्रीन पार्टी का, पीपल्स पार्टी के, जितना भी, हम कोशिश करेंगे कि सारे कैंडिडेट्स को जगा दें। मैं एक जरूर बात कहूंगा, मैं अपने लिए बात कह रहा हूं, मैं उस कैंडिडेट को कभी वोट नहीं दूंगा, मेरा मेंबर पार्लियामेंट वो नहीं हो सकता जो डिबेट में ना जाए, मेरा मेंबर प्रोविंशियल पार्लियामेंट वो नहीं हो सकता जो डिबेट में ना जाए, मेरा काउंसलर, मेरा मेयर वो नहीं हो सकता जो डिबेट में ना जाए। सो मैं तो उसको कभी वोट नहीं डालूंगा जो डिबेट में नहीं जाएगा, क्योंकि अगर वो आज मुझे नहीं बता रहा आमने सामने, वही वाली आपकी वाली बात हो जाती है हामिद साहब कि एक दूसरे के सामने तो जो मर्जी बात करते चले जाओ, मैं रेडियो पे जाके अपनी कहानी सुना दूंगा क्योंकि मुझे होस्ट पूछेगा थोड़े बहुत सवाल, और तो कोई है नहीं। सो डिबेट ऑर्गेनाइज होंगी, बिल्कुल फ्री प्रीव्यू पर होगा, मैं आपसे उस समय रिक्वेस्ट करूंगा कि आप अपने नेबर्स को जो आपके साथ काम करते हैं सबको डेट बताओ डिबेट की, मास मूवमेंट चलाओ क्योंकि डिबेट इंग्लिश में है, और अगर आपके जो आपके साथ कोई कुलीग है, कोई आपका नेबर है, उनको बताओ सबको कि उनके पास रॉजर्स है, बेल है, टेलस है, सब जगह अवेलेबल है चैनल वाइज, तो वो देखें डिबेट्स, उसके बाद आप फैसला करिए। मीडिया का एक बहुत इंपॉर्टेंट रोल है कि हम अपनी हद में रहें, हम एक लाइन नहीं क्रॉस कर सकते हामिद साहब, सो हम अपनी हद में रहते हुए हम सारे कैंडिडेट्स को आपके सामने प्रेजेंट कर देंगे, कैंडिडेट्स के पास टाइम होगा, हर एक के विचार सुनिए ध्यान से, जिसके विचार तो लगता है कि अच्छा काम कर सकता है आप उसको वोट डालिए, लेकिन मैं अपनी बात कर रहा हूं, मेरे ओपिनियन में मैं उस बंदे को वोट नहीं डालूंगा जो डिबेट में नहीं आएगा, और मैं आपको फिर बता रहा हूं हर कोई बंदा देख सकता है, टीवी तो हर के घर में है, अगर आप कहते हो टीवी भी नहीं हमारे घर पे, तो डिबेट तो जो लाइव आती है वो फेसबुक पर भी चलती है, वैसे तो सबसे आसान तरीका है, आपके घर में टीवी सबके घर में है, तो हामिद साहब हम डेट्स अनाउंस कर देंगे, कैंडिडेट्स को बुलाया जाएगा डिबेट में, डिबेट में आप उनका प्रदर्शन देखिए, परफॉर्मेंस देखिए, हर मुद्दे पर बात होगी कि उनके पास आइडिया क्या है, उनको जानिए अपने कैंडिडेट्स को कि उनकी क्या, उनकी एजुकेशनल क्वालिफिकेशन है, क्या उनके पास आइडियाज हैं, मुद्दों पर उनकी पकड़ है, उनको समझ भी है इशू की। अब मैं कहूं जी युधवीर जसवाल ने बनना है मेंबर पार्लियामेंट, आपका मैंने इतना बड़ा बजट मैनेज करना है, आपने मेरे स्टाफ के पैसे आपने देने हैं, मेरे कॉन्स्टिट्यूएंसी ऑफिस के पैसे आपने देने हैं, मैं जो स्टाफ रखूंगा कल को मेंबर पार्लियामेंट बनकर उसका पैसा तो आप दे रहे हैं, मैं कल को कैबिनेट मिनिस्टर बन जाऊंगा, आपने और पैसे देने, मेरी तनख्वाह आपने देनी है, सब कुछ आपने देना है, मेरे पास बहुत सारे इख्तियार होंगे। आपने देखा यह पिछली सरकार में कितने लोग जो पहली बार मेंबर पार्लियामेंट बने हैं वो कैबिनेट मंत्री बन गए, बड़ी उनके पास पावर है और बहुत अच्छी बात है। तो अब फिर वही होगा कि कितने लोग कैबिनेट मंत्री बनेंगे, आपके मिलियंस ऑफ डॉलर उन्होंने मैनेज करने हैं। सो मैं हामिद साहब आपसे और सबसे दरखास्त करूंगा कि आप इन डिबेट्स को ध्यान से देखिए, उसके बाद अपना फैसला जो वो करिए। अगर हमने यही करना है, ब्लॉक वोटिंग करनी है, भाई भतीजावाद, वो जो अपने इंडिया पाकिस्तान में चल रहा था, तो फिर हम इसको भी वही खराब कर देंगे यहां पर भी। हाँ जी, अगली कॉल जी, सुलेमान साहब तुसी ऑन दे रहो, सुलेमान साहब गो अहेड।
सत श्री अकाल जी। जगवीर जी, तुसी स्टेडियम की गल कर रहे हो, तुसी कह रहे हो कि 50 मिलियन, देखो 50 मिलियन दी जाए कि जो ना छोटी छोटी प्रॉपर्टियां लोग ले सकते हैं जिन्हें को पैसा, 50 मिलियन दे विच अगर ब्रामटन वाले जगह दे छोड़ दे, स्टेडियम में कि जो है ना वो आदन के बनाओ तो एको बारी बनाओ, जो देर आए दुरुस्त आए, जिस तरह के आस्ट्रेलिया दे विच स्टेडियम है उस कैटेगरी का स्टेडियम है जो ना खड़ा होना चाहिए। पहले व्यक्ति जो भाई साहब एक आए थे उन्होंने बड़ी अच्छी गल की थी क्राइम की, इतने 100 मिलियन डॉलर अगर सीबीसी नूं एक देता जाता है, क्या जो उन्होंने गल कही है युद्धवीर जी, तुसी इस फील्ड विच हो, तुहाडे मीडिया ते उस इंसान ने गल की है सीबीसी दे एक जो है ना उन्होंने गल करन दित्ती जाएगी, उस भाई साहब नूं एक जो है ना उहदे उपर लगा दिता जाएगा एलीगेशन, तू अपने क्वीन की सोच चुकी है, तू एक जो है ना इस तरह की गल क्यों की, तुहानूं भलीओ भली पता है कि जे सीबीसी अगर 100 बिलियन डॉलर लैके भी तो जो उन्होंने कहा कि आंखों देखा हाल वो दस रहे सर, तो आने वाला टाइम कैनेडा के सिचुएशन हो रही है ला रूल रेगुलेशन टाइट किया जा रहा है। दूसरी गल, एक दफा तुसा क्रिकेट की की सी भी, तुसी क्यों एक जो है ना छोड़िया, ब्रामटन के मेरे अपने इलाके के ने मेरे अपने गुआढ़ी एक जो ना वो बेचारा खुद एक जो ना अपने साकर का इंटरस्टेड है, साकर खेलता वे क्रिकेट का आया, उन्हें आखिया क्रिकेट की टीम चलो ठीक है, जिसको अगर कोई बिजनेस है वो को पैसा है, पाकिस्तान गया सियालकोट तू इंडिया तू भी सारे के नाल एक रबते किए भैया दसो किचू कितू एक जो चीज़ा मंगवाई गई 15 बैट एक जो है ना पाकिस्तान तू कुछ इंडिया तू हैलमेट वगैरह जो फिट है जो प्लेयर वो कहें सन भी एक जो ना इस तरह की एक जो कर दी अपने शर्टा का कलर सारा कुछ उसने लैके आया, लेकिन जो पहले बेचारे खेलने वाले सन वो सैड तो करते गए दूसरे अपने लैन दे फिर मैं तो एक जो है ना अभी साकर का प्लेयर था तो मैं क्या चलो किसी का भला होगा वो सैड तो हो गया। मेरा गल करना मकसद है कि तुम एक जो है ना रल के आओ जो स्पोर्ट्स के बच्चे जो हकदार है उसनों एक टाइम उसनों फील्ड के बच्चे एक सामने रखा जाए तो ता ही एक स्पोर्ट्स में अगर लैके चल सकते। तो बाकी एक दफा तुम्हारे मैं गल की भी आपस गल हुई कि आने वाला टाइम इंडिया और पाकिस्तान की जंग का माहौल हो सकता या नहीं, हूँ अगर जो जंग का माहौल बनाया गया वै तो एक कसूरवार अगर इंडिया की तरफ तो फिर तुम एक जो है ना उन्होंने उन्होंने गिरेबान पकड़ो भाई एक भाई जंग के माहौल में क्यों एक जो है मैं अपना खड़ा करना चाहता।
ठीक है, थैंक यू, रब रखा जी। सुलेमान साहब, जिस तक स्टेडियम का सवाल है सर, जिहड़ा तुसी कह रहे हो कि आस्ट्रेलिया वर्गे स्टेडियम या वो तो हजे इत्थे कैनेडा आई डाउट, मैनू शक है कि इन्ना वड्डी तादाद दे, देखो आस्ट्रेलिया जिहड़े स्टेडियम ने जे तुसी एडलेड ब्रिस्बेन या पर्थ उन्हां दी ग्राउंड से भी गल हो कि 30,000, 40,000, 45,000 या 60,000 की कपैसिटी का, मेलबोर्न से बहुत ही बड़ा है, मेलबोर्न से तकरीबन 1,00,000 की कपैसिटी का ऐसा बड़ा स्टेडियम बनाना तो 400-500 मिलियन डॉलर लगेगा। सो ब्रैम्पटन सिटी 400-500 मिलियन डॉलर हजे आई डाउट कि इन्ना पैसा अफोर्ड कर सकता है, लेकिन जिथे तक है कि तुसी 4,000 या 5,000 कपैसिटी वाला बाद में तुसी ब्लीचर एक्सटेंड कर सकते हैं, सो इतने हजे 4-5,000 की कपैसिटी का स्टेडियम बन जाए वो बहुत हैगा, हौली हौली तुसी कपैसिटी जो मर्जी बता लो, सो उहदे विच 50-70-100 मिलियन तो उपर का स्टेडियम बनाने की लोड़ नहीं है, और जमीन जिहड़ी है उहदे विच सिटी प्रोवाइड कर दे और सिटी की लोकल इकोनमी हर चीज़ में बड़ा फायदा मिलेगा उहदे नाल। सो आई एम श्योर कि सिटी ये बारे जरूर सोचेगी। दूसरी जी गल कर रहे हो कि यस जे प्लेयर मौका मिले, सर मैं तो पहले ही कह चुका है कि साढ़े कैनेडा के बहुत टैलेंट है, क्रिकेट का बहुत टैलेंट है, इन्ने टैलेंटेड खिलाड़ी ने असी तो बहुत वधिया वर्ल्ड क्लास टीम तैयार कर सकते हैं, लेकिन सियासत के कारण कुछ नहीं हो पा रहा। जसजीत जी तुम आते रहो, जसजीत जी गो अहेड।
गुड मॉर्निंग सर। देखो सारे प्रॉब्लम तो दस देंगे ने, हम तुम भी दसते हो अभी भी दसते हैं प्रॉब्लम साढ़े बैंपन च की ने, कोई सोल्यूशन ही दसता ਚੁਣੌਤੀ ਦੇ ਕੋਲ ਆਪਾਂ ਸਾਰੇ ਕਹਿੰਦੇ ਵੀ ਜਦੋਂ ਸਾਡੇ ਕੋਲ ਆਉਣ ਸਾਡੇ ਜਿਹੜੇ ਕੈਂਡੀਡੇਟਸ ਨੇ ਅਸੀਂ ਨਾਲ ਗੱਲ ਕਰਦੇ ਹਾਂ, ਅਸੀਂ ਕਹਿੰਦੇ ਕਿ ਬੰਦਾ ਇੱਥੇ ਦਾ ਬੋਰਨ ਐਂਡ ਬ੍ਰੌਟ ਅਪ ਹੈ, ਇੱਥੇ ਐਜੂਕੇਟਡ ਹੈ, ਹਾਈਲੀ ਐਜੂਕੇਟਡ ਹੈ, ਅਸੀਂ ਸੋਚ ਕੇ ਵਿਚਾਰ ਕੇ ਅਸੀਂ ਉਹਨਾਂ ਨੂੰ ਵੋਟ ਪਾ ਦਿੰਦੇ ਹਾਂ, ਠੀਕ ਹੈ ਜੀ। ਜਦੋਂ ਉਹ ਇਲੈਕਟ ਹੋ ਜਾਂਦੇ ਨੇ, ਜਦੋਂ ਇਲੈਕਟ ਹੋ ਕੇ ਉਹਨਾਂ ਯੂਨੀਵਰਸਿਟੀ ਕੈਂਸਲ ਹੋ ਗਈ, ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਜਾਂ ਐਮ ਪੀ ਪੀ ਨੇ ਉਹਨੇ ਕਿਹੜਾ ਉੱਥੇ ਕੋਈ ਜਾ ਕੇ ਪ੍ਰੋਟੈਸਟ ਕਰਿਆ ਜੀ? ਉਹ ਜੋ ਉਹਨਾਂ ਨੇ ਕਿਹਾ ਉਹਨਾਂ ਨਾਲ ਚੱਲਦੇ। ਮੈਂ ਕਿਹਾ ਚਲੋ ਜੇ ਉਹਨਾਂ ਨੇ ਕੈਂਸਲ ਕਰ ਵੀ ਦਿੱਤੀ ਆਪਾਂ ਮੰਨ ਲੈਂਦੇ ਹਾਂ, ਚਲੋ ਤੁਸੀਂ ਕਦੋਂ ਲੋਕਾਂ ਨੂੰ ਆ ਕੇ ਸਟੇਟਮੈਂਟ ਤਾਂ ਦਿਓ ਵੀ ਅਸੀਂ ਕੈਂਸਲ ਕਰੀਏ, ਫੋਰ ਦਾ ਟਾਈਮਿੰਗ ਟੈਂਪਰੇਰੀ ਹੈ, ਸਾਲ ਦੋ ਸਾਲਾਂ ਦੀ ਦੁਬਾਰਾ ਇਹਨੂੰ ਲੈ ਕੇ ਆਵਾਂਗੇ। ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਜੀ। ਉਹ ਮੈਂ ਉਹਨਾਂ ਨੇ ਕੀ ਪੇ ਲਿਖੀ ਜੀ ਵੀ ਤੁਸੀਂ ਸਕੂਲ ਫੰਡ ਕੱਟ ਕਰਦੇ ਕਰਦੇ, ਉਹਨਾਂ ਨੇ ਮੈਨੂੰ ਕਿਹਾ ਜੀ ਆਪਣਾ ਜੇ ਭਰਮ ਹੁੰਦਾ ਕਿ ਫਲੈਟ ਲੈ ਕੇ ਦੇ ਦਿੰਦੇ, ਅਸੀਂ ਫੰਡ ਕੱਟ ਨਹੀਂ ਕਰੇ, ਅਸੀਂ ਤਾਂ ਫੰਡ ਵਧਾਏ ਨੇ। ਮੈਂ ਕਿਹਾ ਜੀ ਜੋਬਾਂ ਕੱਟ ਹੋਈਆਂ ਨੇ ਜਿਹੜੀਆਂ ਲੋਕਾਂ ਨੂੰ ਲੇਅ ਆਫ ਕਰ ਰਹੇ ਹੋ, ਉਹ ਉਹਦੀ ਕੋਈ ਜਵਾਬ ਨਹੀਂ ਜੀ। ਮਤਲਬ ਕਿ ਅਸੀਂ ਦੱਸੋ ਕੀ ਕਰੀਏ ਹੁਣ ਅਸੀਂ ਫੰਡ ਆਪਣਾ ਫੰਡ ਰੇਜਿੰਗ ਦੀ ਜੀ, ਜੇ ਆਪਾਂ ਨੂੰ ਲੱਗਦਾ ਆਪਾਂ ਫੰਡ ਨਾ ਦਿਓ ਇਹਨਾਂ ਨੂੰ ਜੀ। ਆ ਮੇਰੇ ਕੋਲ ਲੈਟਰ ਆਏ ਜੀ, ਮੈਂ ਪਹਿਲਾਂ ਇੱਕ ਦੋ ਵਾਰ ਦਿੱਤੇ ਨੇ ਜੀ, ਮੈਂ ਤਾਂ ਫੜ ਕੇ ਸਿੱਧਾ ਮੈਂ ਦੇਣੇ ਨਹੀਂ ਫੰਡ ਇਸ ਵਾਰ ਇਹਨਾਂ ਨੂੰ ਆਪਣੇ ਆਪ ਕਰਨ ਦਿਓ। ਅਤੇ ਰਹੀ ਗੱਲ ਜੀ ਇੱਕ ਆਪਣੇ ਭਾਈ ਸਾਹਿਬ ਕਹਿ ਗਏ ਵੀ ਕੈਨੇਡਾ ਇਜ਼ ਨੋਟ ਏ ਕੰਟਰੀ ਟੂ ਲਿਵ ਨਾਓ, ਇਹ ਤਾਂ ਗੱਲ ਨਹੀਂ ਬਣੀ ਜੀ। ਨਾ ਇੱਥੇ ਜਾਵਾਂਗੇ ਆਪਾਂ, ਹੋਰ ਕਿੱਥੇ ਜਾਵਾਂਗੇ, ਯੂ ਐਸ ਏ ਜਾਵਾਂਗੇ ਜੀ, ਇੰਡੀਆ ਜਾਈਏ, ਤੁਸੀਂ ਕਹਿੰਦੇ ਇੰਡੀਆ ਕੰਟਰੀ ਲਿਵ ਵਾਲਾ ਨਹੀਂ ਹੈਗੀ, ਫਿਰ ਇਹ ਤਾਂ ਕੋਈ ਗੱਲ ਨਹੀਂ ਬਣੀ। ਜਿਹੜੀ ਜਗ੍ਹਾ 'ਤੇ ਆਪਾਂ ਬੈਠੇ ਪਰ ਠੀਕ ਕਰਨਾ ਜੀ, ਆਪਾਂ ਇੰਡੀਆ ਠੀਕ ਨਹੀਂ ਕਰ ਸਕਦੇ, ਆਪਾਂ ਇੱਥੇ ਆ ਗਏ, ਇੱਥੇ ਪ੍ਰੋਬਲਮ ਹੋ ਗਈ, ਹੁਣ ਅਸੀਂ ਕਿੱਥੇ ਜਾਈਏ ਜੀ? ਇਹ ਇਹ ਕੋਈ ਗੱਲ ਨਹੀਂ ਹੈ ਜੀ। ਜੇ ਆਪਾਂ ਇੱਥੇ ਬੈਠੇ ਹਾਂ ਆਪਾਂ ਸੋਲੂਸ਼ਨ ਆਪਾਂ ਖੁਦ ਲੱਭਣਾ ਜੀ। ਜੇ ਆਪਾਂ ਇੱਕ ਤੁਸੀਂ ਸਾਨੂੰ ਸੋਲੂਸ਼ਨ ਜ਼ਰੂਰ ਦੱਸਿਆ ਕਰੋ ਜੀ। ਗੱਲ ਹੈ ਵੀ ਕਿਉਂਕਿ ਤੁਹਾਡੇ ਕੋਲ ਨੌਲੇਜ ਜ਼ਿਆਦਾ ਜੀ, ਤੁਹਾਡੇ ਕੋਲ ਸੋਰਸ ਰਿਸੋਰਸ ਜ਼ਿਆਦਾ ਨੇ, ਠੀਕ ਹੈ ਜੀ। ਤੁਸੀਂ ਇੱਕ ਆਮ ਚੋਇਸਿਸ ਦੇ ਸਕਦੇ ਹੋ, ਜਿਵੇਂ ਮਲਟੀਪਲ ਚੋਇਸ ਕੁਐਸਚਨ ਹੁੰਦੇ ਨੇ ਭਾਈ, ਤੁਸੀਂ ਆਹ ਮੇਰੀ ਚੋਇਸ ਜੀ ਨੇ, ਤੁਸੀਂ ਦੇਖ ਲਓ ਜੋ ਕਰਨਾ ਚਾਹੁੰਦੇ, ਠੀਕ ਹੈ ਜੀ। ਮੈਂ ਆਲਵੇਜ਼ ਸੁਣਾਇਆ।
ਦੇਖੋ ਸੋਲੂਸ਼ਨ ਅਸੀਂ ਤੁਹਾਨੂੰ ਦੇ ਰਹੇ ਹਾਂ, ਅਸੀਂ ਤੁਹਾਨੂੰ ਪ੍ਰੋਬਲਮ ਵੀ ਦੱਸ ਰਹੇ ਹਾਂ ਤੇ ਸੋਲੂਸ਼ਨ ਵੀ ਦੱਸ ਰਹੇ ਹਾਂ। ਪ੍ਰੋਬਲਮ ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਕਿਹੜੇ ਸਾਡੇ ਮੇਜਰ ਇਸ਼ੂਜ਼ ਨੇ। ਸਾਨੂੰ ਹਸਪੀਟਲ ਵਾਸਤੇ ਇਨਫਰਾਸਟ੍ਰਕਚਰ ਚਾਹੀਦਾ ਇੱਥੇ, ਸਾਨੂੰ ਇੱਥੇ ਯੂਨੀਵਰਸਿਟੀਜ਼ ਚਾਹੀਦੀਆਂ, ਸਾਨੂੰ ਇੱਥੇ ਇੱਕ ਨਵਾਂ ਹਾਈਵੇ ਚਾਹੀਦਾ ਹੈ, ਸਾਨੂੰ ਟ੍ਰਾਂਜ਼ਿਟ ਦੇ ਵਿੱਚ ਬਹੁਤ ਸਪੋਰਟ ਚਾਹੀਦੀ ਹੈ। ਹਾਲਾਂਕਿ ਲੌਂਗ ਟਰਮ ਜਿਹੜੀ ਸੋਲੂਸ਼ਨ ਹੈ ਉਹ ਬਹੁਤ ਜ਼ਿਆਦਾ ਹਾਈਵੇਜ਼ ਨਹੀਂ ਹੈਗੇ, ਹਾਈਵੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਕ ਦੋ ਹੀ ਹੋਰ ਬਣਾ ਸਕਾਂਗੇ ਜੀ ਟੀ ਏ ਦੇ ਵਿੱਚ, ਅਦਰਵਾਈਜ਼ ਹਾਈਵੇ ਜ਼ਿਆਦਾ ਹੋ ਜਾਣਗੇ, ਪੋਲਿਊਸ਼ਨ ਹੋਏਗੀ ਬਹੁਤ ਜ਼ਿਆਦਾ। ਲੇਕਿਨ ਸ਼ਾਰਟ ਟਰਮ ਐਡਰੈਸ ਕਰਨ ਵਾਸਤੇ ਟ੍ਰਾਂਜ਼ਿਟ ਔਰ ਹਾਈਵੇ ਦੋਨਾਂ ਨੂੰ ਸਪੋਰਟ ਕਰੀਏ, ਲੌਂਗ ਟਰਮ ਸੋਲੂਸ਼ਨ ਕੀ ਹੈ ਕਿ ਅਸੀਂ ਟ੍ਰਾਂਜ਼ਿਟ ਨੂੰ ਬਹੁਤ ਜ਼ਿਆਦਾ ਸਟਰੈਂਥਨ ਕਰ ਦਈਏ, ਫਿਰ ਸਾਨੂੰ ਜ਼ਿਆਦਾ ਕਾਰਾਂ ਦੀ ਜ਼ਿਆਦਾ ਹਾਈਵੇਜ਼ ਦੀ ਜ਼ਰੂਰਤ ਨਹੀਂ ਪਏਗੀ। ਪਰ ਜਦੋਂ ਤੱਕ ਟ੍ਰਾਂਜ਼ਿਟ ਸਿਸਟਮ ਸਾਡਾ ਇੰਨਾ ਸਟਰੋਂਗ ਨਹੀਂ ਹੁੰਦਾ, ਤੁਸੀਂ ਅੱਜ ਬ੍ਰੈਂਪਟਨ ਤੋਂ ਸਕਾਰਬਰੋ ਜਾਣਾ, ਤੁਸੀਂ ਬ੍ਰੈਂਪਟਨ ਤੋਂ ਡਾਊਨਟਾਊਨ ਜਾਣਾ, ਸਾਡਾ ਟ੍ਰਾਂਜ਼ਿਟ ਸਿਸਟਮ ਸਟਰੋਂਗ ਨਹੀਂ ਹੈ, ਹਜੇ ਕਿਤੇ ਜਗ੍ਹਾ ਜਗ੍ਹਾ ਸਬਵੇ ਨਹੀਂ ਹੈਗਾ, ਅਤੇ ਉਸ ਵੇਲੇ ਤੱਕ ਸਾਨੂੰ ਹਾਈਵੇਜ਼ ਦੀ ਜ਼ਰੂਰਤ ਹੈ। ਸੋ ਬਹੁਤ ਜ਼ਿਆਦਾ ਹਾਈਵੇਜ਼ ਵੀ ਨਹੀਂ, ਸੋ ਮੈਂ ਤੁਹਾਨੂੰ ਸੋਲੂਸ਼ਨ ਵੀ ਦਿੱਤਾ। ਹਾਂ, ਇੱਕ ਚੀਜ਼ ਹੋਰ ਬੜੀ ਜ਼ਰੂਰੀ ਹੈ ਕਿ ਅਸੀਂ ਨਾ ਜਦੋਂ ਵੋਟਾਂ ਪਾਉਂਦੇ ਹਾਂ, ਆਹ ਜਿਹੜੇ ਸਾਡੇ ਦੇਖੋ ਬਾਕੀ ਦੇ ਫੈਡਰਲ ਲੈਵਲ ਦੇ ਉੱਤੇ, ਤੁਸੀਂ ਬਾਕੀ 3 ਸਾਲ ਧਿਆਨ ਦਵੋ ਨਾ ਦਵੋ, ਉਹ ਵੈਸੇ ਤੇ ਹਰ ਸਮੇਂ ਧਿਆਨ ਦੇਣਾ ਚਾਹੀਦਾ, ਪਰ ਆਹ ਜਿਹੜੇ 90 ਦਿਨ ਆ, ਬਹੁਤ ਧਿਆਨ ਦੇ ਨਾਲ ਸਾਰੀ ਗੱਲ ਸੁਣੋ ਐਂਡ ਸਟਾਰਟ ਅ ਮਾਸ ਮੂਵਮੈਂਟ। ਆਪਣੇ ਆਪ ਨਹੀਂ, ਆਪਣੇ ਫਰੈਂਡਸ ਨੂੰ, ਨੇਬਰਸ ਨੂੰ, ਵਰਕਰ ਕੋ ਵਰਕਰਸ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ। ਤੁਸੀਂ ਜੇ ਜਸਜੀਤ ਜੀ ਤੁਸੀਂ ਇੱਕ ਜਣੇ ਨਹੀਂ ਹੋ, ਜਸਜੀਤ ਜੀ ਤੁਹਾਡੇ ਨਾਲ ਤੁਹਾਡੇ ਫਰੈਂਡਸ ਵੀ ਨੇ ਹੋਣੇ ਚਾਹੀਦੇ ਆ, ਤੁਹਾਡੇ ਨੇਬਰਸ ਵੀ ਹੋਣੇ ਚਾਹੀਦੇ ਆ, ਤੁਹਾਡੇ ਕੋ ਵਰਕਰਸ ਵੀ ਹੋਣੇ ਚਾਹੀਦੇ, ਤੁਹਾਡੇ ਰਿਲੇਟਿਵਸ ਵੀ ਹੋਣੇ ਚਾਹੀਦੇ ਆ। ਲੇਕਿਨ ਇਹ ਸਾਰੇ ਬੰਦਿਆਂ ਦਾ ਇਸਤੇਮਾਲ ਇਸ ਲਈ ਨਹੀਂ ਕਰਨਾ ਕਿ ਯੁੱਧਵੀਰ ਜਸਵਾਲ ਸਾਡਾ ਆਪਣਾ ਬੰਦਾ ਆ ਗਿਆ ਜੀ, ਚਲੋ ਅਸੀਂ ਯੁੱਧਵੀਰ ਨੂੰ ਵੋਟ ਪਾ ਦਈਏ। ਨੋ 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 ਨੋ, ਡੋਂਟ ਡੂ ਦੈਟ। ਤੁਸੀਂ ਜਿਹੜਾ ਬੰਦਾ ਕੰਪੀਟੀਟਿਵ ਹੈ, ਸਰ ਡਿਬੇਟ ਦੇ ਵਿੱਚ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੰਦੇ ਹਾਂ, ਜਿਹੜੀਆਂ ਸਾਡੀਆਂ ਡਿਬੇਟਸ ਹੁੰਦੀਆਂ ਚੈਨਲ ਵਾਈਜ਼, ਤੇ ਸਾਹਮਣੇ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕੰਪੀਟੈਂਟ ਹੈ, ਕਿਹੜਾ ਬੰਦਾ ਨਹੀਂ ਕੰਪੀਟੈਂਟ ਹੈ, ਤੁਹਾਨੂੰ ਆਪ ਨੂੰ ਪਤਾ ਲੱਗ ਜਾਣਾ ਚਾਹੀਦਾ। ਜਿਹੜੇ ਬੰਦੇ ਨੂੰ ਉੱਥੇ ਗੱਲ ਨਹੀਂ ਆ ਰਹੀ, ਜਿਹੜਾ ਤਾਂ ਬੰਦਾ ਵੈਸੇ ਗੈਰ ਹਾਜ਼ਰ ਹੈ, ਜਿਹੜਾ ਬੰਦਾ ਵੈਸੇ ਗੈਰ ਹਾਜ਼ਰ ਆ। ਹੁਣ ਸਰ ਮੈਂ ਤੇ ਬਾਰ ਬਾਰ ਕਹਿੰਦਾ, ਜਿਸ ਦਿਨ ਮੈਂ ਇਲੈਕਸ਼ਨ 'ਚ ਖੜਾ ਹੁੰਦਾ ਨਾ, ਤੇ ਮੈਂ ਆਪਣੇ ਜਿਹੜਾ ਕੈਂਪੇਨ ਮੈਨੇਜਰ ਆ ਉਹਦੀ ਪਹਿਲੀ ਜੋਬ ਇੱਕੋ ਲਗਾਉਣੀ ਸੀਗੀ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਜੇ ਕੱਲ੍ਹ ਨੂੰ ਕੋਈ ਪਲੇਟਫਾਰਮ ਮਿਲਦਾ, ਮੈਨੂੰ ਕੋਈ ਸੱਦ ਰਿਹਾ ਸੀ ਬੀ ਸੀ ਦੇ ਉੱਤੇ, ਮੈਨੂੰ ਲੱਖਾਂ ਹੀ ਲੋਕ ਦੇਖ ਰਹੇ ਨੇ, ਪੈਸੇ ਲਗਾ ਕੇ ਵੀ ਮੈਨੂੰ ਇੰਨਾ ਪਲੇਟਫਾਰਮ ਨਹੀਂ ਸੀ ਮਿਲਣਾ। ਸੋ ਮੈਂ ਆਪਣੇ ਕੈਂਪੇਨ ਮੈਨੇਜਰ ਦੀ ਪਹਿਲੀ ਜੋਬ ਇਹ ਲਗਾਉਣੀ ਸੀਗੀ ਕਿ ਮੈਨੂੰ ਹਰ ਜਗ੍ਹਾ ਲੈ ਕੇ ਜਾ, ਆਈ ਹੈਵ ਦਾ ਆਈਡੀਆਜ਼, ਮੇਰੇ ਕੋਲ ਆਈਡੀਆ ਹੈਗੇ ਆ, ਆਈ ਵੀ ਕੈਨ ਚੇਂਜ ਦਿਸ ਸੋਸਾਇਟੀ। ਸੋ ਜੇ ਕੋਈ ਕੈਂਡੀਡੇਟ ਤੁਹਾਨੂੰ ਗੈਰ ਹਾਜ਼ਰ ਨਜ਼ਰ ਆਉਂਦਾ ਹੈ, ਤਾਂ ਪਹਿਲਾਂ ਤਾਂ ਉਹਨੂੰ ਵੈਸੇ ਹੀ ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਉਹਨੂੰ ਵੈਸੇ ਇਨਕਾਰ ਦਿਆਂਗਾ, ਮੈਂ ਆਪਣੀ ਗੱਲ ਕਰ ਰਿਹਾ। ਦੂਸਰਾ, ਜਦ ਤੁਸੀਂ ਡਿਬੇਟ ਸੁਣਦੇ ਹੋ, ਅਸੀਂ ਇੰਗਲਿਸ਼ ਲੈਂਗੁਏਜ ਡਿਬੇਟ ਕਰਾਉਂਦੇ ਹਾਂ ਹਮੇਸ਼ਾ ਹੀ, ਅਸੀਂ ਕਦੇ ਪੰਜਾਬੀ ਜਾਂ ਹਿੰਦੀ 'ਚ ਨਹੀਂ ਕਰਾਈ, ਕਿਉਂਕਿ ਜਦ ਤੁਸੀਂ ਉੱਥੇ ਜਾਣਾ ਹੈ ਤਾਂ ਉੱਥੇ ਇੰਗਲਿਸ਼ ਵਿੱਚ ਗੱਲ ਹੋਣੀ ਹੈ। ਦੂਸਰਾ, ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਇੱਥੇ ਦੇ ਬੋਰਨ ਬ੍ਰੌਟ ਅਪ ਬੱਚੇ ਨੇ, ਕਿਉਂਕਿ ਅਸੀਂ ਉਹਨਾਂ ਨੂੰ ਇਨਕਰੇਜ ਵੀ ਗੱਲਬਾਤ ਸੁਣੋ, ਡਿਬੇਟ ਸੁਣੋ, ਡਿਸਕਸ਼ਨ ਸੁਣੋ, ਜਿਹਦੇ ਆਈਡੀਆਜ਼ ਤੁਹਾਨੂੰ ਪਸੰਦ ਆਉਂਦੇ ਨੇ ਤੁਸੀਂ ਉਹਨਾਂ ਨੂੰ ਸਪੋਰਟ ਕਰੋ। ਮੈਂ ਫਿਰ ਕਹਿ ਦੇਵਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਡਿਬੇਟਸ ਦੇ ਵਿੱਚ ਕਿ ਕੌਣ ਕਿਹਨੂੰ ਕਿੰਨੀ ਸਮਝ ਹੈਗੀ ਆ। ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ, ਫਿਰ ਜਤਿੰਦਰ ਜੀ, ਫਿਰ ਬੋਪਾ ਰਾਏ ਸਾਹਿਬ, ਫਿਰ ਸੁਹੇਲ ਸਾਹਿਬ ਔਰ ਫਿਰ ਸਾਡੇ ਗੁਰਦੀਪ ਜੀ, ਇਸੇ ਆਰਡਰ ਦੇ ਵਿੱਚ ਕਾਲਸ ਜਾਰੀ ਰੱਖਾਂਗੇ। ਜੇ ਤੁਹਾਨੂੰ ਕਾਲ ਨਹੀਂ ਮਿਲ ਰਹੀ ਤਾਂ ਲਾਈਨ ਸਾਰੀਆਂ ਬਿਜ਼ੀ ਨੇ, ਫਿਰ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਹਾਂਜੀ ਜੁਝਾਰ ਸਿੰਘ ਜੀ, ਗੋ ਐਟ
ਜੀ। ਤੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਦੋਂ ਕਿ ਮੈਂ ਤੁਹਾਡੀ ਕਾਫੀ ਡਿਸਕਸ਼ਨ ਸੁਣੀ ਔਰ ਕਈ ਕਾਲਰ ਕਾਫੀ ਇਮੋਸ਼ਨਲ ਸੀ, ਸੋ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਆਮ ਬੰਦਾ ਆਪਣੀ ਬੁੱਕ ਨਾਲ ਆਪਣਾ ਨੁਮਾਇੰਦਾ ਚੁਣਦਾ ਤੇ ਆਪੇ ਦੁਖੀ ਹੁੰਦਾ। ਜਦੋਂ ਜੀ ਤੁਸੀਂ ਵੀ ਕਾਫੀ ਲੰਮੇ ਸਮੇਂ ਤੋਂ ਇਹ ਦੇਖ ਰਹੇ ਹਾਂ, ਮੈਂ ਵੀ ਇਹ ਦੇਖ ਰਿਹਾ ਜਦੋਂ ਵੀ ਇਲੈਕਸ਼ਨ ਹੁੰਦੇ ਆ, ਇਹ ਨੈਵਰ ਐਂਡਿੰਗ ਸਰਕਲ ਜਿਹਾ ਲੱਗਦਾ ਜਿਸ ਤਰ੍ਹਾਂ ਅਸੀਂ ਜਦੋਂ ਵੀ ਵੋਟਾਂ ਆਉਂਦੀਆਂ। ਪਰ ਮੈਂ ਥੋੜ੍ਹਾ ਜਿਹਾ ਇੰਨਾ ਕਹਿਣਾ ਚਾਹੁੰਦਾ ਵੀ ਥੋੜ੍ਹਾ ਜਿਹਾ ਆਪਣੇ ਬਲੱਡ ਪ੍ਰੈਸ਼ਰ ਦਾ ਖਿਆਲ ਰੱਖਿਆ ਕਰੋ, ਪਰ ਨੈਵਰ ਗਿਵ ਅਪ। ਵੀ ਹੁਣ ਕਨੇਡਾ ਛੱਡ ਕੇ ਇੱਥੋਂ ਹੁਣ ਅੱਗੇ ਕਿੱਥੇ ਜਾਣਾ ਜੀ, ਰਹਿਣਾ ਤਾਂ ਇੱਥੇ ਹੀ ਆ। ਤੇ ਬਾਕੀ ਜਦੋਂ ਜੀ ਸੁਸ਼ਮਾ ਜੀ ਚਲਾਉਣਾ ਕਰ ਗਿਆ ਆ, ਕੱਲ੍ਹ ਥੋੜ੍ਹਾ ਪ੍ਰੋਗਰਾਮ ਬਿਜ਼ੀ ਸੀ, ਚਾਰ ਸ਼ਬਦ ਉਹਨਾਂ ਬਾਰੇ ਵੀ ਕਹਿ ਦਿਓ ਤਾਂ ਚੰਗੀ ਗੱਲ ਆ। ਵਧੀਆ ਪੋਲੀਟੀਸ਼ੀਅਨ ਸੀ, ਕਾਫੀ ਅਪਰੋਚੇਬਲ ਸੀ, ਤੇ ਐਜ ਏ ਫੋਰਨ ਮਿਨਿਸਟਰ ਵੀ ਚੰਗਾ ਕੰਮ ਕੀਤਾ ਉਹਨੇ। ਤੇ ਜਦੋਂ ਜੀ ਕੱਲ੍ਹ ਮੈਂ ਇੱਕ ਸਵਾਲ ਪੁੱਛਿਆ ਸੀ, ਉਹਦਾ ਜਵਾਬ ਥੋੜ੍ਹਾ ਘੁਮਾ ਕੇ ਮੇਰਾ ਖਿਆਲ ਦੇਗਾ ਜਾਂ ਉਹਨਾਂ ਨੂੰ ਸਮਝ ਨਹੀਂ ਲੱਗੀ ਡੱਲਾ ਸਾਹਿਬ। ਮੈਂ ਬਾਰਡਰ ਵੇਸਟੇਜ ਦੀ ਗੱਲ ਨਹੀਂ ਕੀਤੀ ਸੀ ਜਦੋਂ ਜੀ, ਬਾਰਡਰ ਕੰਟੈਮੀਨੇਸ਼ਨ ਦੀ ਗੱਲ ਕੀਤੀ ਸੀ, ਜਿਹੜੀ ਕਿ ਰਿਵਰਸ ਬੋਰਿੰਗ ਮਸ਼ੀਨਾਂ ਲਾ ਕੇ ਜਦੋਂ ਜੀ ਜਦੋਂ ਜਿਹੜੀ ਇਲੈਕਟ੍ਰੋਪਲੇਟਿੰਗ ਜਾਂ ਡਾਇੰਗ ਦਾ ਕੰਮ ਹੁੰਦਾ, ਜਿਹੜਾ ਉਹਦਾ ਪਾਣੀ ਆ ਉਹਨੂੰ ਟ੍ਰੀਟਮੈਂਟ ਪਲਾਂਟ ਲਾਉਣ ਦੀ ਜਗ੍ਹਾ ਧਰਤੀ ਦੇ ਵਿੱਚ ਸੈੱਟ ਦਿੱਤਾ ਜਾਂਦਾ ਆ। ਜਿਹੜੀ ਰਿਵਰਸ ਬੋਰਿੰਗ ਮਸ਼ੀਨ ਆ, ਜਦੋਂ ਵੀ ਜੀ ਸਿਰਫ ਮੀਂਹ ਦਾ ਪਾਣੀ ਧਰਤੀ ਵਿੱਚ ਰੀਚਾਰਜ ਕਰਨ ਲਈ ਵਰਤੀ ਜਾ ਸਕਦੀ ਆ। ਮੇਰਾ ਤਾਂ ਇੰਨਾ ਕਹਿਣਾ ਕਿ ਜੇ ਅਸੀਂ ਗਰੀਬ ਨੂੰ ਰੋਟੀ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਪੀਣ ਜੋਗਾ ਪਾਣੀ ਤਾਂ ਛੱਡ ਦਈਏ ਉਹਨਾਂ ਲਈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕ੍ਰਿਕਟ ਮੈਚ ਫਿਕਸਿੰਗ ਨਾਲ ਚੰਗੀ ਨਹੀਂ ਲੱਗਦੀ, ਇੱਦਾਂ ਜਦੋਂ ਵੀ ਜਿਹੜੀ ਤਰੱਕੀ ਆ ਜੇ ਪਾਣੀ ਖਰਾਬ ਕਰਕੇ ਆਪਾਂ ਪੈਸਾ ਕਮਾ ਲਿਆ, ਉਹ ਮੈਨੂੰ ਲੱਗਦਾ ਬਾਹਲੀ ਚੰਗੀ ਨਹੀਂ ਲੱਗਦੀ। ਥੈਂਕ ਯੂ ਜਸਵੀਰ ਜੀ।
ਥੈਂਕ ਯੂ ਜੁਝਾਰ ਜੀ, ਤੁਹਾਡਾ ਇਨਵਾਇਰਮੈਂਟ ਬਾਰੇ ਕੰਸਰਨ ਹਮੇਸ਼ਾ ਐਪਰੀਸ਼ੀਏਬਲ ਆ। ਜੋ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀਗੇ ਕਿ ਆਲਰੇਡੀ ਤਕਰੀਬਨ 25-30% ਜਿਹੜੀ ਸਾਡੀ ਜ਼ਮੀਨ ਆ, ਇਟ ਹੈਜ਼ ਆਲਰੇਡੀ ਬੀਨ ਡਿਗਰੇਡਡ। ਸੋ 20-30% ਜਿਹੜੀ ਜ਼ਮੀਨ ਡਿਗਰੇਡ ਹੋ ਚੁੱਕੀ ਆ ਜਾਂ ਹੋਣ ਵਾਲੀ ਆ, ਇਟਸ ਅ ਵੈਰੀ ਹਿਊਜ ਨੰਬਰ। ਔਰ ਪਾਣੀ ਦੀ ਜਿੱਥੇ ਤੱਕ ਗੱਲ ਹੈਗੀ ਆ, 2030 ਤੱਕ ਅਸੀਂ 2019 ਚ ਆ ਗਏ ਹਾਂ, ਅਗਲੇ 11 ਸਾਲ ਦੇ ਵਿੱਚ 40% ਦੁਨੀਆ ਦਾ ਐਸਾ ਇਲਾਕਾ ਹੋਏਗਾ 40% ਜਿੱਥੇ ਕਿ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੋਏਗੀ। ਵਾਟਰ, ਫਰੈਸ਼ ਵਾਟਰ ਸਟ੍ਰੈਸ ਦੇ ਨਾਲ ਪਾਣੀ ਉਹ ਨਹੀਂ ਹੈਗਾ ਕਿ ਜਿਹੜਾ ਮੀਂਹ ਪੈ ਰਿਹਾ ਪਾਣੀ ਤੇ, ਅੱਜ ਇੰਡੀਆ ਦੇ ਕਈ ਪਾਰਟਸ ਮੌਨਸੂਨ ਦੇ ਕਾਰਨ ਉੱਥੇ ਫਲੱਡ ਆਏ ਹੋਏ ਨੇ। ਸੋ ਜਿੱਥੇ ਇੱਕ ਪਾਸੇ ਫਲੱਡ ਆਏ ਹੋਏ ਨੇ, ਹੁਣ ਮਹਾਰਾਸ਼ਟਰ ਦੇ ਕਈ ਏਰੀਆਜ਼ ਨੇ ਜਿੱਥੇ ਫਲੱਡ ਆਏ ਹੋਏ ਮਹਾਰਾਸ਼ਟਰ 'ਚ, ਨਾਲ ਦੀ ਨਾਲ ਉੱਥੇ ਪਾਣੀ ਨਹੀਂ ਮਿਲ ਰਿਹਾ। ਈਵਨ ਬੜੇ ਸਿਟੀਜ਼, ਚਾਹੇ ਤੁਸੀਂ ਬੰਬੇ ਦੇ ਕੁਝ ਏਰੀਆਜ਼ ਦੇ ਵਿੱਚ ਫਲੱਡ ਤੇ ਸਾਰੀ ਜਗ੍ਹਾ ਆਏ ਹੋਏ ਆ ਜਿੱਥੇ ਪਾਣੀ ਨਹੀਂ ਮਿਲ ਰਿਹਾ। ਨਾਗਪੁਰ ਦੇ ਕਈ ਏਰੀਆਜ਼ 'ਚ ਪਾਣੀ ਫਲੱਡ ਆਇਆ ਹੋਇਆ ਪਰ ਪਾਣੀ ਪੀਣ ਲਈ ਨਹੀਂ ਮਿਲ ਰਿਹਾ। ਸੋ ਫਰੈਸ਼ ਵਾਟਰ 40%, ਇਹ ਬਹੁਤ ਵੱਡਾ ਨੰਬਰ ਹੋ ਜਾਏਗਾ 2030 ਤੱਕ, ਜਿੱਥੇ ਕਿ ਫਰੈਸ਼ ਵਾਟਰ ਦੀ ਕਿੱਲਤ ਰਹੇਗੀ। ਸੋ ਇਹ ਸਾਰੇ ਚੈਲੇਂਜਸ ਬੜੇ ਇੰਪੋਰਟੈਂਟ ਨੇ। ਬਾਕੀ ਤੁਸੀਂ ਡੱਲਾ ਸਾਹਿਬ ਦੀ ਗੱਲ ਕਰ ਰਹੇ ਸੀ, 12-1 ਉਹਨਾਂ ਦੇ ਨਾਲ ਜਿਹੜੀ 12-1 ਵਾਲੇ ਪ੍ਰੋਗਰਾਮ 'ਚ ਉਹਨਾਂ ਨਾਲ ਗੱਲ ਜਿਹੜੀ ਹੈ ਜ਼ਰੂਰ ਹੋਏਗੀ। ਸੁਸ਼ਮਾ ਸਵਰਾਜ ਜੀ ਦੇ ਬਾਰੇ ਅਸੀਂ ਪੂਰਾ ਪ੍ਰੋਗਰਾਮ ਸਰ ਚੈਨਲ ਵਾਈ ਦੇ ਉੱਤੇ ਪੇਸ਼ ਕੀਤਾ ਸੀਗਾ। ਬਾਕੀ ਤੁਸੀਂ, ਮੈਂ ਉਹਨਾਂ ਦੇ ਬਾਰੇ 2-3 ਚੀਜ਼ਾਂ ਮੈਂ ਕੁਇਕਲੀ ਹਾਈਲਾਈਟ ਕਰ ਦਿੰਦਾ। ਇੱਕ ਤਾਂ ਹੈਗਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਹੋਣਾ ਤੋਂ ਬਾਅਦ ਉਹ ਦੂਸਰੀ ਐਸੇ ਵੁਮਨ ਸੀਗੇ ਜਿਹੜੇ ਕਿ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਬਣੇ ਸੀਗੇ। ਫਿਰ ਇਸ ਤੋਂ ਇਲਾਵਾ 1977 ਦੇ ਵਿੱਚ ਸਿਰਫ 25 ਸਾਲ ਦੀ ਉਮਰ ਦੇ ਵਿੱਚ ਯੰਗੈਸਟ ਕੈਬਨਿਟ ਮਿਨਿਸਟਰ ਸੀਗੇ ਹਰਿਆਣੇ ਦੇ। ਤੁਹਾਨੂੰ ਪਤਾ ਹੈ ਕਿ ਕੈਬਨਿਟ ਮੰਤਰੀ ਸਟੇਟ ਦਾ ਹੀ, ਸੈਂਟਰ ਦਾ ਤਾਂ ਚਲੋ ਔਖਾ ਹੀ ਹੈ, ਈਵਨ ਸਟੇਟ ਦਾ ਬਣਨਾ ਬੜਾ ਔਖਾ ਹੈ। ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ 2-2, 3-3 ਵਾਰ ਜਿਹੜਾ ਬੰਦਾ MLA ਬਣਦਾ ਹੈ ਕਾਂਗਰਸ ਦਾ, ਫਿਰ ਸੋਚਦੇ ਆ ਕਿ 2 ਵਾਰ MLA, 3 ਵਾਰ MLA ਬਣਿਆ, ਫਿਰ ਇਹਨੂੰ ਕੈਬਨਿਟ ਮੰਤਰੀ ਬਣਾਉਣਾ ਕਿ ਨਹੀਂ ਬਣਾਉਣਾ। ਪਰ ਸੁਸ਼ਮਾ ਸਵਰਾਜ ਜੀ ਸਿਰਫ 25 ਸਾਲ ਦੀ ਉਮਰ 'ਚ 1977 ਦੇ ਵਿੱਚ ਯੰਗੈਸਟ ਕੈਬਨਿਟ ਮਿਨਿਸਟਰ ਕਿਸੇ ਵੀ ਇੰਡੀਅਨ ਸਟੇਟ ਦੇ, ਹਰਿਆਣੇ ਦੇ ਉਸ ਵੇਲੇ ਉਹ ਬਣ ਗਏ ਸੀਗੇ। ਇਸ ਤੋਂ ਇਲਾਵਾ ਦਿੱਲੀ ਦੇ ਚੀਫ ਮਿਨਿਸਟਰ ਰਹੇ ਨੇ ਥੋੜ੍ਹੀ ਦੇਰ, 1998 ਦੇ ਵਿੱਚ ਹੀ ਵਾਜ਼ ਦਾ ਚੀਫ ਮਿਨਿਸਟਰ। ਔਰ ਫਿਰ ਜਿਹੜੀ ਰੀਸੈਂਟ, ਜੇ ਮੈਂ ਉਹਨਾਂ ਦੀ ਕੋਈ ਗੱਲ ਕਰਨਾ ਚਾਹਾਂ ਤਾਂ ਟਵਿੱਟਰ 'ਤੇ ਬੜੇ ਐਕਟਿਵ ਸੀਗੇ, ਕੋਈ ਵੀ ਉਹਨਾਂ ਨੂੰ ਫਰਿਆਦ ਕਰਦਾ ਸੀ ਦੁਨੀਆ ਦੇ ਕਿਸੇ ਕੋਨੇ 'ਚ, ਉਹਨਾਂ ਨੂੰ ਟਵਿੱਟਰ 'ਤੇ ਟੈਗ ਕਰਕੇ ਤੇ ਫੌਰਨ ਉਹਨਾਂ ਦੇ ਆਫਿਸ 'ਚ ਉਹਨਾਂ ਨੂੰ ਜਵਾਬ ਆ ਜਾਂਦਾ ਸੀ। ਐਜ਼ ਅ ਮੈਟਰ ਆਫ ਫੈਕਟ, ਜੇ ਮੈਂ ਗਲਤ ਕਹਿ ਰਿਹਾ ਹਾਂ ਤਾਂ ਮੈਨੂੰ ਸਾਡੇ ਟੀਮ ਮੈਂਬਰਸ ਕਰੈਕਟ ਕਰ ਸਕਦੇ ਨੇ, ਸਾਡੇ ਆਫਿਸ ਦੇ ਵਿੱਚੋਂ ਸ਼ੈਲੀ ਸੈਨੀ ਜੀ ਨੇ ਇੱਕ ਲੜਕੀ ਦਾ ਮੇਰੇ ਖਿਆਲ ਨਾਲ ਇਸ਼ੂ ਸੀਗਾ ਆਸਟ੍ਰੇਲੀਆ ਜਾਂ ਕਿਤੇ, ਸੋ ਉਹਨਾਂ ਨੇ ਉਹਨਾਂ ਨੂੰ ਟੈਗ ਕੀਤਾ ਸੀਗਾ ਔਰ ਇਸ਼ੂ ਪੁੱਛਿਆ ਸੀ ਉਹਨਾਂ ਦੇ ਆਫਿਸ ਤੋਂ, ਰਿਸਪੌਂਸ ਆ ਗਿਆ ਸੀਗਾ ਫਟਾਫਟ। ਸੋ ਸ਼ੀ ਵਾਜ਼ ਵੈਰੀ ਰਿਸਪੋਂਸਿਵ ਇੱਕ ਇੰਡੀਆ ਦੇ ਇੰਨੇ ਬੜੇ ਕੈਬਨਿਟ ਮੰਤਰੀ ਦਾ, ਦੁਨੀਆ ਦੇ ਕੋਨੇ ਕੋਨੇ ਤੋਂ ਜਦ ਉਹਨਾਂ ਨੂੰ ਕੋਈ ਗੱਲ ਪੁੱਛੀ ਜਾਵੇ ਤੇ ਉਹਨਾਂ ਦਾ ਰਿਸਪੌਂਸ ਕਰਨਾ, ਇਹ ਬਹੁਤ ਹੀ ਜ਼ਿਆਦਾ ਕਾਬਿਲ-ਏ-ਤਾਰੀਫ ਹੈ। ਔਰ ਅਸੀਂ ਨੈਕਸਟ ਵੀਕ ਮਿਡ ਵੀਕ ਨਿਊਜ਼ ਪੇਪਰ ਦੇ ਵਿੱਚ ਇੱਕ ਫੁੱਲ ਪੇਜ ਜਿਹੜਾ ਹੈ ਉਹ ਸੁਸ਼ਮਾ ਸਵਰਾਜ ਜੀ ਨੂੰ ਡੈਡੀਕੇਟ ਕਰ ਰਹੇ ਹਾਂ। ਅਸੀਂ ਇਸ ਵੀਕ ਉਹਨਾਂ ਦੇ ਬਾਰੇ ਕਾਫੀ ਕੁਛ ਹੋਰ ਡਾਟਾ ਵੀ ਰੱਖਾਂਗੇ। ਸੋ ਅਗਲੇ ਹਫ਼ਤੇ ਜਿਹੜਾ ਮਿਡ ਵੀਕ ਨਿਊਜ਼ ਪੇਪਰ ਆਏਗਾ ਉਹਦੇ ਵਿੱਚ ਇੱਕ ਫੁੱਲ ਪੇਜ ਸਾਡਾ ਸੁਸ਼ਮਾ ਸਵਰਾਜ ਜੀ ਨੂੰ ਡੈਡੀਕੇਟ ਹੋਏਗਾ। ਸੋ ਜਿੰਨੀ ਵੀ ਖੈਰ ਉਹਨਾਂ ਦੇ ਬਾਰੇ ਗੱਲਾਂ ਤੇ ਬਹੁਤ ਕਰ ਸਕਦੇ ਹੋ, ਜਿੰਨੀ ਵੀ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਜਾਵੇ ਉਹ ਹਮੇਸ਼ਾ ਹੀ ਘੱਟ ਹੈ। ਅੱਜ ਹਰ ਕੋਈ ਉਹਨਾਂ ਨੂੰ ਯਾਦ ਕਰ ਰਿਹਾ। ਮੈਂ ਅਡਵਾਨੀ ਸਾਹਿਬ ਦੀ ਗੱਲ ਦੇਖ ਰਿਹਾ ਸੀਗਾ ਕਿ ਉਹਨਾਂ ਦਾ ਫੇਵਰੇਟ ਕੇਕ ਜਿਹੜਾ ਹੈ, ਅਡਵਾਨੀ ਸਾਹਿਬ ਕਹਿੰਦੇ ਵੀ ਉਹ ਹਰ ਸਾਲ ਸੁਸ਼ਮਾ ਸਵਰਾਜ ਜੀ ਮੇਰੇ ਲਈ ਮੇਰਾ ਫੇਵਰੇਟ ਕੇਕ ਲਾਦੀ ਸੀ। ਮੈਂ ਨਰਿੰਦਰ ਮੋਦੀ ਹੁਣਾਂ ਨੂੰ ਕਦੇ ਆਈ ਹੈਵ ਨੈਵਰ ਸੀਨ ਹਿਮ ਬ੍ਰੇਕ ਡਾਊਨ। ਇਸ ਸਮੇਂ ਵੀ ਉਹ ਲਾਈਵ ਭਾਸ਼ਣ ਦੇ ਰਹੇ ਨੇ ਨਰਿੰਦਰ ਮੋਦੀ ਜੀ, ਬਟ ਸੁਸ਼ਮਾ ਸਵਰਾਜ ਜੀ ਦੇ ਮੌਕੇ ਦੇ ਉੱਤੇ ਹੀ ਵਾਜ਼ ਵੈਰੀ ਇਮੋਸ਼ਨਲ, ਹੀ ਬ੍ਰੋਕ ਡਾਊਨ। ਸੋ ਨਾਲ ਦੀ ਨਾਲ ਜਦ ਗੱਲ ਹੋਈ ਹੈ ਤਾਂ ਮੈਂ ਦੱਸਦਾ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇਸ਼ਨ ਨੂੰ ਸੰਬੋਧਿਤ ਕਰ ਰਹੇ ਨੇ।
ਕਾਗਜ਼ ਉੱਪਰ ਹੀ ਲਟਕਾ ਹੁਆ ਮਿਲਤਾ ਥਾ, ਦੇਸ਼ ਕੇ ਅਨਯ ਰਾਜਿਓ ਮੈਂ ਚੁਣਾਵ ਲੜਤੇ ਸਮੇਂ ਐਸਸੀ ਐਸਟੀ ਅਨੁਸੂਚਿਤ ਜਨਜਾਤੀ ਕੇ ਭਾਈਓ ਬਹਿਨੋ ਕੋ ਆਰਕਸ਼ਣ ਕਾ ਲਾਭ ਮਿਲਤਾ ਥਾ, ਲੇਕਿਨ ਜੰਮੂ ਕਸ਼ਮੀਰ ਮੈਂ ਐਸਾ ਨਹੀਂ ਥਾ। ਸਾਥੀਓ, ਅਬ ਆਰਟੀਕਲ 370 ਔਰ 35A ਬੀਤੇ ਹੋਏ ਇਤਿਹਾਸ ਕੀ ਬਾਤ ਹੋ ਜਾਣੇ ਕੇ ਬਾਅਦ ਉਸਕੇ ਨਕਾਰਾਤਮਕ ਪ੍ਰਭਾਵੋ ਸੇ ਵੀ ਜੰਮੂ ਕਸ਼ਮੀਰ ਜਲਦ ਬਾਹਰ ਨਿਕਲੇਗਾ, ਇਸਕਾ ਮੁਝੇ ਪੂਰਾ ਵਿਸ਼ਵਾਸ ਹੈ। ਭਾਈ ਔਰ ਬਹਿਨੋ, ਨਈ ਵਿਵਸਥਾ ਮੈਂ ਕੇਂਦਰ ਸਰਕਾਰ ਕੀ ਇਹ ਪ੍ਰਾਥਮਿਕਤਾ ਰਹੇਗੀ ਕਿ ਰਾਜ ਕੇ ਕਰਮਚਾਰੀਓ ਕੋ ਜਿਸ ਮੇਂ ਜੰਮੂ ਕਸ਼ਮੀਰ ਕੀ ਪੁਲਿਸ ਵੀ ਸ਼ਾਮਿਲ ਹੈ, ਉਨ ਸਭ ਕੋ ਦੂਸਰੇ ਕੇਂਦਰ ਸ਼ਾਸਿਤ ਪ੍ਰਦੇਸ਼ ਕੇ ਕਰਮਚਾਰੀਓ ਔਰ ਵਹਾਂ ਕੀ ਪੁਲਿਸ ਕੇ ਬਰਾਬਰ ਕੀ ਸੁਵਿਧਾਏ ਮਿਲੇ। ਅਭੀ ਕੇਂਦਰ ਸ਼ਾਸਿਤ ਪ੍ਰਦੇਸ਼ੋ ਮੇਂ ਅਨੇਕ ਐਸੀ ਵਿੱਤੀ ਸੁਵਿਧਾਏ ਜੈਸੇ LTC, ਹਾਊਸ ਰੈਂਟ ਅਲਾਊਂਸ, ਬੱਚੋਂ ਕੀ ਸਿੱਖਿਆ ਕੇ ਲਈ ਐਜੂਕੇਸ਼ਨ ਅਲਾਊਂਸ।
ਸੋ ਇਸ ਵੇਲੇ ਲਾਈਵ ਜਿਹੜਾ ਜੀ ਪਿਛਲੇ ਤਕਰੀਬਨ ਇੱਕ ਘੰਟੇ ਤੋਂ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕਰ ਰਹੇ ਸੀਗੇ। 11:30 ਹੋ ਗਏ ਨੇ, ਸੋ 10:30 ਸਾਡੇ ਇੱਥੇ ਟੋਰੋਂਟੋ ਟਾਈਮ ਮੁਤਾਬਿਕ 10:30 ਉਹਨਾਂ ਨੇ ਆਪਣੀ ਗੱਲਬਾਤ ਕੀਤੀ ਹੈ। ਸੋ ਦਰਜਨਾ ਹੀ ਪੁਆਇੰਟਸ ਉਹਨਾਂ ਨੇ ਹਾਈਲਾਈਟ ਕੀਤੇ ਨੇ ਕਿ ਜਿਹੜਾ ਆਰਟੀਕਲ 370 ਸਕ੍ਰੈਪ ਹੋਣ ਤੋਂ ਬਾਅਦ ਕਿਹੜੀ ਕਿਹੜੀ ਚੀਜ਼ ਦੇ ਵਿੱਚ ਜਿਹੜਾ ਚੇਂਜ ਆਏਗਾ। ਸੋ ਉਹਨਾਂ ਦੇ ਜਿਹੜੇ ਪੁਆਇੰਟਸ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ, ਅੱਜ 7:30 ਵਜੇ ਅਸੀਂ ਹਾਜ਼ਰ ਹੋਣਾ ਹੈ। ਸੋ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਜਿੱਥੇ ਸਾਡੇ ਇੱਥੇ ਦੇ ਕਰੰਟ ਇਸ਼ੂਜ਼ ਦੀ ਗੱਲ ਕਰਾਂਗੇ, ਕੈਨੇਡਾ ਦੇ ਕਰੰਟ ਇਸ਼ੂਜ਼ ਦੀ ਗੱਲ ਕਰਾਂਗੇ, ਉਹਦੇ ਨਾਲ ਨਾਲ ਵਟ ਵਿਲ ਹੈਪਨ ਨੈਕਸਟ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਕਰਾਉਂਦੇ ਰਹਾਂਗੇ ਕੀ ਪੋਸੀਬਿਲਿਟੀ ਹੈ। ਅੱਜ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਜੋ ਇੱਕ ਘੰਟਾ ਲਗਭਗ ਲੈਕਚਰ ਦਿੱਤਾ ਹੈ ਉਹ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹ ਕਿੰਨੀ ਕੁ ਸੱਚ ਨੇ, ਕਿੰਨੀਆਂ ਕੁ ਪੋਸੀਬਲ ਨੇ, ਉਹਦੇ ਬਾਰੇ ਗੱਲ ਕਰਾਂਗੇ। ਪਾਕਿਸਤਾਨ ਨੇ ਹੀ ਹੈ ਸਟੈਪਡ ਅਪ ਦਾ ਐਕਸ਼ਨ, ਬਹੁਤ ਸਾਰੀਆਂ ਚੀਜ਼ਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ। ਸੋ ਕਿੰਨੀਆਂ ਕੁ ਸੱਚ ਨੇ, ਕਿੰਨੀਆਂ ਕੁ ਪੋਸੀਬਲ ਹੋ ਸਕਦੀਆਂ, ਪਾਕਿਸਤਾਨ ਕੀ ਕਰ ਸਕਦਾ ਹੈ, ਸੋ ਵਟ ਵਿਲ ਹੈਪਨ ਨੈਕਸਟ, ਸੋ ਅੱਗੇ ਕੀ ਹੋ ਸਕਦਾ ਹੈ ਜੰਮੂ ਕਸ਼ਮੀਰ ਦੇ ਵਿੱਚ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨ ਇੰਡੀਆ ਦੇ ਵਿੱਚ ਕੋਈ ਟਕਰਾਵ ਹੋ ਸਕਦਾ ਨਹੀਂ ਹੋ ਸਕਦਾ। ਸੋ ਇਹ ਸਾਰਾ ਕੁਝ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਤੁਹਾਨੂੰ ਅਸੀਂ ਦਿਖਾਵਾਂਗੇ। ਘਰ ਦੇ ਵਿੱਚ TV ਹੈ ਔਰ ਚੈਨਲ ਵਾਏ ਨਹੀਂ ਹੈ ਤਾਂ ਫਿਰ ਸਮਝ ਲਓ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਜਤਿੰਦਰ ਜੀ ਤੁਸੀਂ ਆਉਂਦੇ ਰਹੋ। ਜਤਿੰਦਰ ਜੀ, ਗੋ ਅਹੈਡ।
ਯੋਧਵੀਰ ਜੀ, ਪਹਿਲੀ ਗੱਲ ਤਾਂ ਮੈਨੂੰ ਅੱਜ ਖੁਸ਼ੀ ਬਹੁਤ ਆ ਕਿ ਅੱਜ ਮੈਨੂੰ ਇੱਦਾਂ ਲੱਗਦਾ ਵੀ ਮੈਂ ਕੈਨੇਡਾ 'ਚ ਬੈਠ ਕੇ ਕੈਨੇਡੀਅਨ ਪ੍ਰੋਗਰਾਮ ਸੁਣ ਰਿਹਾ ਹੈਗਾ ਆ ਤੇ ਬੜਾ ਚੰਗਾ ਲੱਗ ਰਿਹਾ। ਤੇ ਮੈਂ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦਾ ਹਾਂ, ਇੱਕ ਦੋ ਵਾਰੀ ਪਹਿਲਾਂ ਵੀ ਗੱਲ ਹੋਈ ਆ ਕੁਛ ਹੋਰ ਕਾਲਰਸ ਨੇ ਵੀ ਕਿਹਾ, ਜਿੱਦਾਂ ਤੁਸੀਂ ਨਾ ਉਹ ਰੱਖਿਆ ਹੋਇਆ ਰੀਅਲ ਸਟੇਟ ਦਾ ਸੈਗਮੈਂਟ ਜਾਂ ਆਪਣਾ ਫਾਈਨੈਂਸ਼ੀਅਲ ਦਾ, ਇੱਦਾਂ ਹੀ ਤੁਸੀਂ ਇੱਕ ਦਿਨ ਇੰਡੀਆ ਦਾ ਤੇ ਇੱਕ ਦਿਨ ਪਾਕਿਸਤਾਨ ਦਾ ਸੈਗਮੈਂਟ ਰੱਖ ਲਓ, ਉਸ ਦਿਨ ਉਸ ਟੋਪਿਕ ਤੇ ਜਾਂ ਉਸ ਕੰਟਰੀ ਜਾਂ ਉਸ ਰੀਜਨ ਦੀ ਗੱਲ ਕਰਿਆ ਕਰਨੀ ਆ, ਤੇ ਬਾਕੀ ਜਿਹੜਾ ਆਪਾਂ ਇੱਥੋਂ ਦੇ ਮਸਲੇ ਜਿਹੜੇ ਆ ਜਿਹੜੇ ਕਿ ਬਹੁਤ ਇੰਪੋਰਟੈਂਟ ਆ, ਔਰ ਤੁਸੀਂ ਆਪਾਂ ਰੋਜ਼ ਗੱਲਾਂ ਕਰਦੇ ਰਹਿੰਦੇ ਆ ਪਰ ਆਪਾਂ ਇੰਪੋਰਟੈਂਸ ਭੁੱਲ ਜਾਂਦੇ ਆ ਜਦੋਂ ਕ੍ਰਿਕਟ ਦੀ ਗੱਲ ਆ ਜਾਵੇ ਜਾਂ ਜਦੋਂ ਕਸ਼ਮੀਰ ਦੀ ਗੱਲ ਆ ਜਾਵੇ, ਖਾਲਿਸਤਾਨ ਦੀ ਗੱਲ ਆ ਜਾਏ ਤੇ ਸਾਰੇ ਆਪਣੇ ਮਸਲੇ ਭੁੱਲ ਭੱਲ ਕੇ ਨਾ ਆਪਾਂ ਉੱਥੇ ਚੱਲ ਜਾਏਗਾ। ਤੇ ਦੂਜੀ ਗੱਲ, ਤੁਹਾਡੇ ਬੜੇ ਵਧੀਆ ਪ੍ਰੋਫੈਸ਼ਨਲ ਸਵਰਵਰਤਨ ਸਾਹਿਬ ਨੇ, ਉਹ ਆਉਂਦੇ ਆ, ਬੜੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਮਜ਼ਾ ਆਉਂਦਾ, ਸਿੱਖੀ ਦਾ ਉਹਨਾਂ ਤੋਂ ਬਹੁਤ ਕੁਛ। ਤੇ ਮੈਂ ਤੁਹਾਨੂੰ ਇਹ ਸਲਾਹ ਥੋੜ੍ਹੀ ਜਿਹੀ ਦੇਣਾ ਚਾਹੁੰਦਾ ਵੀ ਮੇਰਾ ਖਿਆਲ ਮੈਡਮ ਰੂਬੀ ਸਹੋਤਾ ਜਾਂ ਆਪਣੇ ਸੋਨੀਆ ਸਿੱਧੂ ਜੀ ਤੇ ਜਾਂ ਹੋਰ ਜਿਹੜੇ ਆਪਣੇ ਸਰਕਾਰੀਆ ਸਾਹਿਬ, ਇਹਨਾਂ ਨੇ ਤਾਂ ਅਪੁਆਇੰਟਮੈਂਟ ਉਹਨਾਂ ਨਾਲ ਬਣਾਉਣੀ ਨਹੀਂ ਹੈਗੀ, ਤੇ ਸੌਰਵ ਰਤਨ ਸਾਹਿਬ ਨੂੰ ਕਹੋ ਵੀ ਅਪੁਆਇੰਟਮੈਂਟ ਉਹਨਾਂ ਨਾਲ ਬਣਾ ਕੇ ਤੇ ਇਹ ਉਹਨਾਂ ਨੂੰ ਮੇਰਾ ਖਿਆਲ ਹੈ ਜੀ ਜਾ ਕੇ ਉਹਨਾਂ ਤੇ ਬੈਠ ਕੇ ਨਾ ਅਪੁਆਇੰਟਮੈਂਟ ਤੇ ਉਹਨਾਂ ਨੂੰ ਸਲਾਹ ਸਲੂਹ ਦੇ ਕੇ ਆਉਣ ਤੇ ਫਿਰ ਮੇਰਾ ਖਿਆਲ ਹੈ ਕਿ ਸਾਡਾ ਸਿਸਟਮ ਥੋੜਾ ਥੋੜਾ ਜਿਹਾ ਸੁਧਰ ਸਕਦਾ ਕਿ ਮੈਨੂੰ ਤਾਂ ਇੱਕ ਤਰੀਕਾ ਲੱਭ ਗਿਆ ਹੈਗਾ ਆ ਸੌਰਵ ਰਤਨ ਸਾਹਿਬ ਦੀ ਵਿਦ ਰਿਸਪੈਕਟ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਉਹਨਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਨੂੰ ਤਾਂ ਫਾਈਨੈਂਸ਼ੀਅਲ ਪਲੈਨਿੰਗ ਤੇ ਮਨੀ ਮੈਟਰ ਦਾ ਤਰੀਕਾ ਇਹ ਤੁਹਾਡੇ ਪ੍ਰੋਗਰਾਮ ਤੋਂ ਮੈਂ ਸਿੱਖ ਲਿਆ ਜੀ ਬੜਾ ਵਧੀਆ ਪਰ ਮੈਨੂੰ ਸਮਝ ਵੀ ਅੱਜ ਆਈ ਹੈਗੀ ਆ ਕਿ ਇਹ ਸਭ ਕਿਉਂ ਹੋ ਰਿਹਾ ਹਰ ਵੀਕਐਂਡ ਦੇ ਉੱਤੇ ਮੇਲੇ ਹਰ ਵੀਕਐਂਡ ਦੇ ਉੱਤੇ ਕਲਚਰਲ ਪ੍ਰੋਗਰਾਮ ਹਰ ਵੀਕਐਂਡ ਦੇ ਉੱਤੇ ਕੋਈ ਤੀਆਂ ਦੇ ਮੇਲੇ ਤੇ ਕੋਈ ਕੁਛ ਤੇ ਕੋਈ ਕੁਛ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਇਹ ਚੱਕਰ ਕੀ ਹੈਗਾ ਤੇ ਅੱਜ ਮੈਨੂੰ ਪਤਾ ਲੱਗ ਗਿਆ ਵੀ ਮਤਲਬ ਇਹ ਸੌਰਵ ਰਤਨ ਸਾਹਿਬ ਤੇ ਚਲੋ ਠੀਕ ਆ ਆਪਣਾ ਪ੍ਰੋਫੈਸ਼ਨਲ ਨੇ ਆਈ ਡੂ ਰਿਸਪੈਕਟ ਹਿਮ ਪਰ ਉਹ ਕੰਮ ਕਰਨ ਦੀ ਲੋੜ ਹੀ ਨਹੀਂ ਸਾਰਾ ਕੁਛ ਜਿਹਾ ਮੇਲਾ ਮੂਲਾ ਜਾਂ ਬੰਦਾ ਇੱਕ ਅੱਧਾ ਕਰਾ ਲਵੇ ਸਾਲ ਦੇ ਵਿੱਚ ਮੇਰਾ ਖਿਆਲ ਆ ਤੇ ਅਗਲੇ ਸਾਲ ਮੈਂ ਕੋਸ਼ਿਸ਼ ਕਰੂੰਗਾ ਤੇ ਤੁਸੀਂ ਇੱਕ ਰਿਕੁਐਸਟ ਹੈਗੀ ਮੇਰੀ ਪਲੀਜ਼ ਕਿ ਇਹ ਨਾ ਮੇਰੀ ਬੇਨਤੀ ਆ ਕਿ ਤੁਸੀਂ ਪਲੀਜ਼ ਲਿਸਟ ਕੱਢ ਕੇ ਆਪਣੇ ਸਰੋਤਿਆਂ ਨੂੰ ਜਿਹੜੇ ਸੁਣਾਓ ਕਿਉਂਕਿ ਉਹ ਵੀ ਥੋੜੇ ਐਜੂਕੇਟ ਹੋਣ ਵੀ ਮੇਲਿਆਂ ਵਿੱਚੋਂ ਜਿਹੜਾ ਹੈਗਾ ਆ ਉਹ ਕਿੰਨੀ ਕਿੰਨੀ ਫੰਡਿੰਗ ਗੌਰਮੈਂਟ ਦੇ ਕਿਹੜੇ ਲੈਵਲ ਤੋਂ ਦਿੱਤੀ ਜਾਂਦੀ ਆ ਤਾਂ ਕਿ ਜੇ ਕੋਈ ਹੋਰ ਭੈਣ ਭਾਈ ਇੰਟਰਸਟਿਡ ਹੈ ਤੇ ਉਹ ਵੀ ਮੇਲਾ ਕਰਾ ਸਕੇ ਉੱਥੇ ਵੀ ਥੋੜਾ ਕੰਪੀਟੀਸ਼ਨ ਹੋ ਜਾਵੇ ਵਧੀਆ ਤੇ ਚੰਗੀ ਗੱਲ ਹੋਊਗੀ ਇਹ ਨਾ ਹੋਵੇ 5-7 ਬੰਦੇ ਲਾਹਾ ਲੁਹਾ ਲਈ ਜਾਣ ਤੇ ਬਾਕੀ ਪ੍ਰੋਗਰਾਮ ਤੁਹਾਡਾ ਜਦ ਵੀ ਬਹੁਤ ਵਧੀਆ ਇੱਕ ਮੇਰਾ ਸਵਾਲ ਤੁਸੀਂ ਨੋਟ ਕਰ ਲਿਓ ਹਰੇਕ ਪੋਲੀਟੀਸ਼ੀਅਨ ਹੁਣ ਤੁਹਾਡੇ ਕੋਲ ਆਉਣਾ ਤੇ ਮੈਡਮ ਕੱਲ੍ਹ ਆਏ ਸੀਗੇ ਉਹਨਾਂ ਨੇ ਤੁਹਾਡੀ ਗੱਲ ਘੱਟ ਸੁਣੀ ਆਪਣੀਆਂ ਜ਼ਿਆਦਾ ਸੁਣਾਈਆਂ ਤੇ ਮੇਰਾ ਕੁਐਸਚਨ ਇੱਕ ਹਰੇਕ ਪੋਲੀਟੀਸ਼ੀਅਨ ਲਈ ਵੀ ਉਹ ਅੱਜ ਤੱਕ ਕਿੱਥੇ ਰਹੇ 4 ਸਾਲ ਤੋਂ ਜ਼ਿਆਦਾ ਬਣੇ ਆ ਮੈਂ ਤਾਂ ਉਹਨਾਂ ਨੂੰ ਪ੍ਰੋਗਰਾਮ ਤੇ ਤੁਹਾਡੇ ਤੇ ਆਏ ਤਾਂ ਦੇਖਿਆ ਨਹੀਂ ਜਾਂ ਸੁਣਿਆ ਨਹੀਂ ਜੇ ਆਏ ਤਾਂ ਮੈਨੂੰ ਤੁਸੀਂ ਕਰੈਕਟ ਕਰ ਦਿਓ ਤੇ ਹੁਣ ਉਹ ਆ ਗਏ ਆ ਤੇ ਇਹ 4 ਸਾਲ ਮਤਲਬ ਇਹ ਕਿਉਂ ਨਹੀਂ ਹਰ ਸਾਲ ਹਰ ਮਹੀਨੇ 2 ਮਹੀਨੇ 6 ਮਹੀਨੇ ਬਾਅਦ ਆ ਕੇ ਰਿਪੋਰਟ ਕਰਦੇ ਰਹੇ ਵੀ ਆਹ ਹੋਇਆ ਆਹ ਨਹੀਂ ਹੋਇਆ ਤੇ ਇੱਕ ਹੋਰ ਕਾਲਰ ਨੇ ਬੜੀ ਸੋਹਣੀ ਗੱਲ ਕੀਤੀ ਸੀ ਕਿ ਇਹਨਾਂ ਕੋਲ ਬਲੇਮ ਗੇਮ ਤੋਂ ਸਿਵਾਏ ਹੋਰ ਗੱਲ ਕੋਈ ਨਹੀਂ ਆ ਕਿ ਇਹ ਸਾਡਾ ਵੀ ਹੈਗਾ ਜੀ ਇਹ ਫਲਾਨੀ ਗੌਰਮੈਂਟ ਦਾ ਪ੍ਰੋਗਰਾਮ ਹੈ ਫਲਾਨੀ ਗੌਰਮੈਂਟ ਦਾ ਪ੍ਰੋਗਰਾਮ ਜਿਹੜੇ ਇਹਨਾਂ ਦੇ ਲੈਵਲ ਦੇ ਬੰਦਿਆਂ ਨੇ ਜਦੋਂ ਗੱਲ ਕੀਤੀ ਸੀਗੀ ਸਪੋਰਟਸ ਮਿਨਿਸਟਰ ਬਲ ਗੋਸਲ ਸਾਹਿਬ ਨੇ ਕਿ ਅਸੀਂ ਫੰਡਿੰਗ ਲੈ ਕੇ ਬੈਠੇ ਸੀਗੇ ਉਹ ਵੀ ਇਸ ਗੱਲ ਨੂੰ ਉਹ ਗੋਲਮੋਲ ਜੀ ਕਰ ਗਿਆ ਬਿਲਕੁਲ ਪੋਲੀਟੀਸ਼ੀਅਨਾਂ ਦਾ ਜਵਾਬ ਦੇਗਾ ਤੁਸੀਂ ਬੜਾ ਕਲੀਅਰ ਪੁੱਛਿਆ ਸੀ ਲੇਕਿਨ ਉਹਨਾਂ ਦਾ ਕਲੀਅਰ ਆਨਸਰ ਕੋਈ ਨਹੀਂ ਸੀਗਾ ਤੇ ਯੁੱਧਵੀ ਜੀ ਬਹੁਤ ਮਸਲੇ ਹੈਗੇ ਆ ਤੇ ਤੁਸੀਂ ਯੂ ਨੋ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਆਪਣੇ ਮੁੱਦੇ ਉਠਾਉਂਦੇ ਹੋ ਤੇ ਪਲੀਜ਼ ਤੁਸੀਂ ਸਾਡੀ ਆਵਾਜ਼ ਬਣ ਕੇ ਅੱਗੇ ਖੜੇ ਹੋ ਤੇ ਪਲੀਜ਼ ਕੀਪ ਇਟ ਅਪ ਤੇ ਆ ਮੇਰੀਆਂ ਥੋੜੀਆਂ 3-4 ਗੱਲਾਂ ਜਿਹੜੀਆਂ ਹੈਗੀਆਂ ਪਲੀਜ਼ ਇਹ 'ਚ ਤੁਸੀਂ ਅਗਰ ਥੋੜ੍ਹਾ ਜਿਹਾ ਕਮੈਂਟ ਕਰ ਸਕੋ ਤੇ ਆਈ ਰੀਲੀ ਐਪਰੀਸ਼ੀਏਟ ਦੈਟ
ਥੈਂਕ ਯੂ ਜਤਿੰਦਰ ਜੀ ਪਹਿਲਾਂ ਤਾਂ ਪ੍ਰੋਗਰਾਮ ਪਸੰਦ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜੀ ਵੀ ਸਾਨੂੰ ਐਪਰੀਸੀਏਸ਼ਨ ਮਿਲਦੀ ਆ ਉਹਦੇ ਨਾਲ ਸਾਡਾ ਹੌਸਲਾ ਹੋਰ ਵੱਧ ਜਾਂਦਾ ਮੈਂ ਕੁਇਕਲੀ ਬਸ ਇੰਨੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਹੈਗਾ ਕਿ ਸਾਡੇ ਕੋਲ ਬਿਲਕੁਲ ਸਾਰੇ ਹੀ ਹੁਣ ਜਿਹੜੇ ਕੈਂਡੀਡੇਟਸ ਨੇ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਭੇਜਾਂਗੇ ਉਹਨਾਂ ਦੀਆਂ ਤੁਸੀਂ ਡਿਬੇਟਸ ਧਿਆਨ ਦੇ ਨਾਲ ਸੁਣਨੀਆਂ ਨੇ ਔਰ ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਹਰ ਮੁੱਦੇ ਦੇ ਉੱਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ ਤੁਸੀਂ ਤੁਹਾਨੂੰ ਕਲੀਅਰ ਪਤਾ ਲੱਗ ਜਾਏਗਾ ਕਿ ਕਿਹੜਾ ਕੈਂਡੀਡੇਟ ਕੰਪੀਟੈਂਟ ਹੈਗਾ ਔਰ ਸਾਡੀ ਵੀ ਇਹੀ ਰਿਕੁਐਸਟ ਹੋਏਗੀ ਕਿ ਜੇ ਤੁਸੀਂ ਵਾਕਈ ਹੀ ਸੁਹਿਰਦ ਹੈਗੇ ਹੋ ਤਾਂ ਆਪਾਂ ਕੰਪੀਟੈਂਟ ਕੈਂਡੀਡੇਟਸ ਨੂੰ ਚੁਣੀਏ ਤੁਹਾਨੂੰ ਕੋਈ ਕਹਿ ਜਾਂਦਾ ਹੈ ਕਿ ਜੀ ਤੁਸੀਂ ਇਹਨੂੰ ਵੋਟ ਪਾਣੀ ਹੋ ਉਹਨੂੰ ਹਾਂ ਕਹਿਣਾ ਨਾ ਕਹਿਣਾ ਤੁਹਾਡੀ ਮਰਜ਼ੀ ਹੈ ਵੈਸੇ ਤਾਂ ਕੈਨੇਡੀਅਨ ਸਟਾਈਲ ਇਹ ਹੈ ਕਿ ਓਪਨਲੀ ਕਹਿ ਦੇਣਾ ਕਿ ਨੋ ਸਾਨੂੰ ਇਹ ਫੀਡਬੈਕ ਆਉਣ ਲੱਗ ਪਈ ਹੈ ਇਸ ਲਈ ਅਸੀਂ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਹੁਣ ਸਾਨੂੰ ਫੀਡਬੈਕ ਆਉਣ ਲੱਗ ਪਏ ਵੀ ਸਾਨੂੰ ਸਵਾਲ ਬਹੁਤ ਪੁੱਛਦੇ ਹੁਣ ਲੋਕ ਹੁਣ ਅਸੀਂ ਜਦੋਂ ਦਰਵਾਜ਼ੇ ਤੇ ਡੋਰ ਨੋਕਿੰਗ ਤੇ ਜਾਂਦੇ ਹਾਂ ਸਾਨੂੰ ਬੜੇ ਸਵਾਲ ਪੁੱਛੇ ਜਾਂਦੇ ਨੇ ਪਹਿਲਾਂ ਸਵਾਲ ਬਹੁਤ ਘੱਟ ਪੁੱਛੇ ਜਾਂਦੇ ਸੀਗੇ ਸੋ ਬਿਲਕੁਲ ਤੁਸੀਂ ਸਵਾਲ ਵੀ ਪੁੱਛੋ ਐਂਡ ਮੇਕ ਅਪ ਯੋਰ ਮਾਈਂਡ ਅਕੋਰਡਿੰਗ ਟੂ ਦਾ ਕੰਪੀਟੈਂਸ ਵਰਨਾ ਅਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨਸ ਆਉਣ ਵਾਲੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਲਈ ਕੰਡੇ ਬੀਜ ਰਹੇ ਹਾਂ ਸਾਡੀ ਤਾਂ ਹੁਣ ਮੈਂ ਜਿਸ ਤਰ੍ਹਾਂ ਜਤਿੰਦਰ ਜੀ ਮੈਨੂੰ ਮੇਰੀ ਤੁਹਾਡੇ ਨਾਲ ਸੋਰੀ ਕਦੇ ਮੁਲਾਕਾਤ ਨਹੀਂ ਹੋਈ ਮੇਰੇ ਤਾਂ 46 ਏਜ ਹੈ ਆਮ 46 ਰਾਈਟ ਨਾਓ ਸੋ ਆਪਾਂ ਦੇ ਆਪਣੀ ਸਾਰੇ ਦੇਖੋ ਮੈਂ 20 ਸਾਲ ਹੋ ਗਏ ਕੈਨੇਡਾ ਰਹਿੰਦੇ ਆ ਤਕਰੀਬਨ ਮੈਂ 28 ਸਾਲ ਦਾ ਸੀ ਜਦ ਮੈਂ ਇੰਡੀਆ ਤੋਂ ਆਇਆ ਸੀ ਮੈਂ 28 ਸਾਲ ਉੱਥੇ ਲਾ ਲਏ ਆਲਮੋਸਟ 20 ਸਾਲ ਇੱਥੇ ਹੋ ਗਏ ਸੋ ਆਪਣੀ ਤਾਂ ਉਮਰ ਹੁਣ ਇੱਥੇ ਠੀਕ ਆਪਾਂ ਸੈਕਿੰਡ ਨਹੀਂ ਖੇਲ ਰਹੇ ਹਾਂ ਜਿੰਨਾ ਕੁ ਇੱਥੇ ਮਿਲ ਰਿਹਾ ਹੈ ਇੰਨਾ ਕੁ ਤਾਂ ਥੋੜ੍ਹਾ ਬਹੁਤਾ ਮਿਲ ਹੀ ਜਾਣਾ ਹੈਗਾ ਨੋ ਡਾਊਟ ਅੱਜ ਮੈਨੂੰ ਥੋੜ੍ਹੇ ਜਿਹੇ ਇਹ ਜ਼ਰੂਰ ਕਈ ਵਾਰ ਮੈਂ ਸੋਚਦਾ ਹੁੰਦਾ ਕਿ ਜੋ ਕੈਨੇਡਾ 15-20 ਸਾਲ ਪਹਿਲਾਂ ਸੀਗਾ ਉਹ ਅੱਜ ਦਾ ਅੱਜ ਉਹ ਕੈਨੇਡਾ ਦੇ ਵਿੱਚ ਇਟ ਹੈਜ਼ ਡਿਟੋਰੀਏਟਿਡ ਇਟ ਹੈਜ਼ ਨਾਟ ਗੋਨ ਅਪ ਇਟ ਹੈਜ਼ ਡਿਟੋਰੀਏਟਿਡ ਕਈ ਲੋਕ ਕਹਿੰਦੇ ਆ ਕਿ ਇੱਕ ਪਾਸੇ ਤੁਸੀਂ ਗੱਲ ਵੀ ਕਰ ਦਿਓ ਫਿਰ ਬ੍ਰੈਂਪਟਨ ਛੱਡ ਕੇ ਆ ਜਾ ਇੱਥੇ ਵੁੱਡਬ੍ਰਿਜ ਆ ਜਾ ਤੂੰ ਹੁਣ ਉੱਥੇ ਤੀਜੀ ਵਾਰ ਵੀ ਉੱਥੇ ਘਰ ਲੈ ਕੇ ਬਹਿ ਗਿਆ ਮੈਂ ਕਿਹਾ ਯਾਰ ਦੇਖੋ ਆਪਾਂ ਨੂੰ ਤਾਂ ਆਪਣੇ ਬੰਦਿਆਂ 'ਚ ਮਜ਼ਾ ਆਉਂਦਾ ਆਪਣੇ ਬੰਦੇ ਜਿੱਥੇ ਹੋਣ ਆਪਣਾ ਮਾਹੌਲ ਹੋਵੇ ਅਤੇ ਆਈ ਇੰਜੋਏ ਵੀ ਸਾਰਾ ਆਪਣਾ ਜਿਹੜਾ ਮਾਹੌਲ ਆ ਇੱਥੇ ਸੰਘਾ ਸਾਹਿਬ ਦੇ ਫੋਨ ਆ ਜਾਂਦਾ ਆ ਜੋ ਘਰੇ ਮੱਕੀ ਦੀ ਰੋਟੀ ਸਾਗ ਖਾ ਲਈਏ ਫਟਾਫਟ ਅਸੀਂ ਦੌੜ ਕੇ ਉਹਨਾਂ ਦੇ ਘਰ ਚਲ ਜਾਈਦਾ ਸੋ ਦੂਰ ਜਾ ਕੇ ਰਹਿਣ ਦਾ ਤਾਂ ਇੰਨਾ ਨਹੀਂ ਹੈ ਮਨ ਬਟ ਕਈ ਵਾਰ ਇਹ ਸੋਚਦੇ ਜ਼ਰੂਰ ਹੈਗੀਆਂ ਕਿ ਜੇ ਇੱਥੇ ਜੋ ਹਾਲਾਤ ਹੋ ਰਹੇ ਨੇ ਇੱਥੇ ਸਪੈਸ਼ਲੀ ਜੀ ਟੀ ਏ ਦੇ ਵਿੱਚ ਟੋਰੋਂਟੋ ਚਲੇ ਜਾਓ ਉੱਥੇ ਗਨ ਵਾਇਲੈਂਸ ਦਾ ਰਿਕਾਰਡ ਹੋ ਰਿਹਾ ਕੱਲ੍ਹ ਮੈਂ ਇਹੀ ਤਾਂ ਰੂਬੀ ਸੋਤਾ ਜੀ ਨਾਲ ਗੱਲ ਕਰ ਰਿਹਾ ਸੀਗਾ ਕਿਸੇ ਦੇ ਵੀ ਘਰ ਐਂਟਰ ਕਰ ਜਾਂਦੇ ਨੇ, ਉਹਨਾਂ ਦੇ ਹੌਸਲਾ ਇੰਨਾ ਵੱਧ ਗਿਆ ਇੱਥੇ। ਅੱਜ ਤੁਸੀਂ ਦੇਖ ਲਓ 64 ਸਾਲ ਦਾ ਵਿਚਾਰਾ ਗ੍ਰੈਂਡਫਾਦਰ ਸੀਗਾ, ਸਿਰਫ ਹੀ ਵਾਜ਼ ਅ ਗੁੱਡ ਗੁੱਡ ਸਮਾਰਟੇਰੀਅਨ, ਹੀ ਵਾਜ਼ ਅ ਗੁੱਡ ਸਿਟੀਜ਼ਨ। ਮਤਲਬ ਅੱਜ ਤੇ ਇਹ ਹਾਲਤ ਆ ਕਿ ਜੇ ਬਾਹਰ ਜਾ ਕੇ ਉਹ ਰੋਕ ਰਿਹਾ ਸੀ ਕਿਸੇ ਨੂੰ ਵੀ ਭਾਈ ਤੁਸੀਂ ਕਿਉਂ ਇੱਥੇ ਚੋਰੀ ਚਕਾਰੀ ਕਰਨ ਆਏ ਹੋ, ਉਹ ਮੁੰਡੇ ਨੂੰ ਜ਼ਖਮੀ ਕਰ ਗਏ ਬੁਰੀ ਤਰ੍ਹਾਂ ਤੇ ਉਹਦੇ ਫਾਦਰ ਨੂੰ ਮਾਰ ਗਏ ਵਿਚਾਰੇ ਨੂੰ। ਸੱਚ ਅ ਹੀਨੀਅਸ ਕ੍ਰਾਈਮ। ਮੈਨੂੰ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ ਨਿਗਾਹ ਰੱਖ ਰਿਹਾ ਸੀ ਕਿਉਂਕਿ ਸਾਡਾ ਕੰਮ ਹੈ, ਸਾਡੀ ਜੌਬ ਹੈ ਹਰ ਖਬਰ ਤੇ ਨਿਗਾਹ ਰੱਖਣਾ। ਹਜੇ ਤੱਕ ਉਹ ਬੰਦੇ ਪਕੜੇ ਨਹੀਂ ਗਏ, ਉਹ 5 ਬੰਦੇ ਸੀਗੇ ਗੱਡੀ 'ਚ ਫਰਾਰ ਹੋ ਗਏ, ਹਜੇ ਤੱਕ ਉਹ ਬੰਦੇ ਪਕੜੇ ਨਹੀਂ ਗਏ। ਅੱਜ ਸਵੇਰੇ ਮੈਂ ਦੇਖ ਰਿਹਾ ਸੀ ਆਡੀ, ਇੱਕ ਇੱਥੇ ਬੰਦਾ 200 ਕਿਲੋਮੀਟਰ ਦੇ ਉੱਤੇ ਆਡੀ ਚਲਾ ਰਿਹਾ ਸੀਗਾ। ਸੋ ਇਹ ਤੁਸੀਂ ਇਮੈਜਿਨ ਕਰੋ, 200 ਕਿਲੋਮੀਟਰ ਤੁਸੀਂ ਗੱਡੀ ਚਲਾ ਰਹੇ ਹੋ, ਰੋਜ਼ ਹੀ ਅਸੀਂ ਇਹ ਖਬਰਾਂ ਜਿਹੜੀਆਂ ਉਹ ਦੇਖਦੇ ਹਾਂ। ਸੋ ਆਈ ਥਿੰਕ ਵੀ ਨੀਡ ਟੂ ਮੇਕ ਸ਼ੋਰ ਸਾਡੇ, ਦੇਖੋ ਮੈਂ ਇੱਕ ਚੀਜ਼ ਅੱਜ ਬੜੀ, ਮੈਂ ਕਿਸੇ ਨੂੰ ਅਫੈਂਡ ਨਹੀਂ ਕਰਨਾ ਚਾਹੁੰਦਾ, ਔਰ ਮੈਂ ਇਹ ਵੀ ਗੱਲ ਕਹਿ ਦੇਵਾਂ ਕਿ ਰੂਬੀ ਸਹੋਤਾ ਜੀ, ਅਰਪਨ ਖੰਨਾ ਜੀ ਦੋਨੋਂ ਉੱਥੇ ਆ ਰਹੇ ਨੇ ਬ੍ਰੈਂਪਟਨ ਨੌਰਥ ਤੋਂ, ਦੋਨੋਂ ਯੰਗ ਨੇ, ਦੋਨੋਂ ਬੜੇ ਕੰਪੀਟੀਟਿਵ ਨੇ, ਔਰ ਮੈਂ ਸਾਨੂੰ ਇਹਨਾਂ ਦੋਨਾਂ ਤੋਂ ਬੜੀ ਉਮੀਦ ਹੈ। ਹਾਰੇ ਜਿੱਤੇ ਕੌਣ ਠੀਕ ਹੈ, ਇਹ ਲੋਕਾਂ ਨੇ ਫੈਸਲਾ ਕਰਨਾ, ਅਸੀਂ ਉਸ ਕੰਮ ਦੇ ਵਿੱਚ ਨਹੀਂ ਆਉਂਦੇ। ਬਹੁਤ ਕਈ ਕੰਪੀਟੀਟਿਵ ਨੇ, ਲੇਕਿਨ ਅੱਜ ਇੱਕ ਚੀਜ਼ ਮੈਂ ਹੋਰ ਇੱਥੇ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਕੋਈ ਵੀ ਪੋਲੀਟਿਕਸ 'ਚ ਆ ਰਿਹਾ, ਕੋਈ ਕੌਂਸਲਰ ਆ ਰਿਹਾ, ਕੋਈ ਮੈਂਬਰ ਪਾਰਲੀਮੈਂਟ ਆ ਰਿਹਾ, ਕੋਈ MPP ਆ ਰਿਹਾ, ਸਰ ਯੂ ਹੈਵ ਟੂ ਬੀ ਔਨ ਯੋਰ ਟੋਜ਼। ਸਭ ਤੋਂ ਪਹਿਲਾਂ ਤਾਂ ਇੱਕ ਐਲਾਨ ਕਰ ਦਿਓ ਕਿ ਮੈਂ ਤੁਹਾਡੇ ਕਿਸੇ ਰਿਬਨ ਕਟਿੰਗ 'ਤੇ ਨਹੀਂ ਆਉਣਾ, ਕਿਉਂਕਿ ਇੰਨਾ ਕੰਮ ਆ ਨਾ, ਇੰਨਾ ਕਲੀਅਰ ਕਹਿ ਦਿਓ। ਔਰ ਜਿਹੜੇ ਲੋਕ ਕੋਈ ਬੁਰਾ ਮੰਨਦੇ ਨੇ, ਅਸੀਂ ਇੱਥੇ ਖੁੱਲ੍ਹ ਕੇ ਇਸ ਵਾਰੀ ਇੱਕ ਤਾਂ ਇਲੈਕਸ਼ਨ 'ਚ ਐਲਾਨ ਕਰ ਦਿਆਂਗੇ ਕਿ ਐਲਾਨ ਕਰ ਦਿਓ ਤੁਸੀਂ, ਅਸੀਂ ਹਰੇਕ ਨੂੰ ਸਵਾਲ ਪੁੱਛਾਂਗੇ ਕਿ ਕੋਈ ਰਿਬਨ ਕਟਿੰਗ ਸਰ, ਕੋਈ ਗੁੱਸਾ ਮੰਨਣ ਦੀ ਲੋੜ ਨਹੀਂ ਹੈ। ਇੱਕ ਤਾਂ ਅਸੀਂ ਪੋਲੀਟੀਸ਼ੀਅਨਸ ਨੂੰ ਇਸ ਕੰਮ ਤੋਂ ਨਿਜਾਤ ਦਿਵਾਈਏ, ਅਸੀਂ ਗੁੱਸਾ ਮੰਨ ਜਾਂਦੇ ਹਾਂ ਜੇ ਅਸੀਂ ਕਿਸੇ ਪੋਲੀਟੀਸ਼ੀਅਨ ਨੂੰ ਬੁਲਾਇਆ ਉਹ ਸਾਡੇ ਕੰਮ ਦੇ ਉੱਤੇ ਨਹੀਂ ਆਇਆ। ਕੋਈ ਰਿਬਨ ਕਟਿੰਗ 'ਤੇ ਆ ਗਿਆ, ਚੰਗੀ ਗੱਲ ਹੈ, ਬੁਲਾਓ ਉਹਨਾਂ ਨੂੰ, ਜੇ ਨਹੀਂ ਆਇਆ ਉਹ ਜੇ ਕਿਸੇ ਬੈਟਰ ਕੰਮ ਕਰ ਰਿਹਾ ਉਹਨੂੰ ਕਰ ਲੈਣ ਦਿਓ ਵਾਲਾ ਕੰਮ। ਸੋ ਔਰ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਲੋਕ ਆ ਰਹੇ ਨੇ, ਦੇ ਨੀਡ ਟੂ ਮੇਕ ਸ਼ੋਰ ਦੇ ਹੈਵ ਟੂ ਬੀ ਔਨ ਦੇਅਰ ਟੋਜ਼ ਆਲ ਦਾ ਟਾਈਮ। ਔਰ ਅਸੀਂ ਇਹ ਜ਼ਰੂਰ ਉਹਨਾਂ ਨੂੰ ਕਹੀਏ ਕਿ ਤੁਸੀਂ ਇਹ ਜ਼ਿੰਮੇਵਾਰੀ ਸਮਝੋ, ਪੂਰਾ ਜ਼ੋਰ ਲਗਾ ਦਿਓ ਕਿ ਕਿਉਂਕਿ ਕੰਮ ਬਹੁਤ ਹੈ, ਬਹੁਤ ਕੰਮ ਕਰਨ ਵਾਲੇ ਆ ਜਿਹੜੇ ਤੁਸੀਂ ਟੋਰਾਂਟੋ ਦੇ ਵਿੱਚ ਹੋ, ਤੁਸੀਂ ਮਿਸਿਸਾਗਾ 'ਚੋਂ, ਓਕਵਿਲ 'ਚੋਂ, ਦੇਰ ਇਜ਼ ਲੋਟ ਆਫ ਵਰਕ ਦੈਟ ਹੈਜ਼ ਟੂ ਬੀ ਡਨ। ਸੋਹੇਲ ਸਾਹਿਬ ਤੁਸੀਂ ਆਉਂਦੇ ਰਹੋ, ਸੋਹੇਲ ਸਾਹਿਬ ਗੋ ਅਹੈਡ।
ਯੁਧਵੀਰ ਸਾਹਿਬ ਕੈਸੇ ਹੈਂ ਆਪ?
ਮੈਂ ਬਿਲਕੁਲ ਠੀਕ ਹਾਂ ਸੋਹੇਲ ਸਾਹਿਬ, ਆਪ ਬਤਾਈਏ, ਸਭ ਠੀਕ ਹੈ?
ਹਾਂ ਸਭ ਠੀਕ ਹੈ। ਮੈਂ ਜੋ ਬਾਤ ਕਰਨੇ ਜਾ ਰਹਾ ਹੂੰ ਨਾ, ਯੇ ਆਪ ਆਪਣੀ ਡਿਬੇਟ ਮੇਂ ਜ਼ਰੂਰ ਉਠਾਈਏਗਾ, ਮੇਰਾ ਕੰਸਰਨ ਬਹੁਤ ਜ਼ਿਆਦਾ ਹੈ, ਮੈਨੂੰ ਨਹੀਂ ਮਾਲੂਮ ਔਰ ਲੋਗੋ ਕਾ ਹੈ ਜਾਂ ਨਹੀਂ ਹੈ। ਮੇਰੀ ਬੇਟੀ ਨੇ ਪਾਕਿਸਤਾਨ ਮੇਂ ਸ਼ਾਦੀ ਕੀ।
ਅੱਛਾ ਜੀ।
ਅਬ ਮੇਰਾ ਸਨ ਇਨ ਲਾ 2 ਸਾਲ 2.5 ਸਾਲ ਹੋ ਗਏ ਅਪਲਾਈ ਕੀਆ ਹੁਆ ਹੈ, ਉਹਨਾਂ ਨੇ ਕੁਛ ਪੇਪਰ ਮੰਗਾ ਮਜ਼ੀਦ 12 ਮਹੀਨੇ ਔਰ ਬੜਾ ਦੀਏ, ਉਹ 12 ਮਹੀਨੇ ਵੀ ਗੁਜ਼ਰ ਗਏ, ਸਟਿਲ ਆਈ ਐਮ ਵੇਟਿੰਗ। ਵਹਾਂ ਸੇ ਇਨ ਲਾਸ ਪੁੱਛਤੇ ਭਾਈ ਕਿਆ ਹੁਆ, ਹਮਾਰੇ ਪਾਸ ਕੋਈ ਜਵਾਬ ਨਹੀਂ ਹੈ, ਯਹਾਂ ਪੇ ਸਿਵਾਏ ਈਮੇਲ ਕੇ ਕੋਈ ਇਨਸੇ ਇਮੀਗ੍ਰੇਸ਼ਨ ਵਾਲੋ ਸੇ ਰਾਬਤਾ ਨਹੀਂ ਹੋ ਸਕਤਾ। ਮੇਰੀ ਸਮਝ ਮੇਂ ਨਹੀਂ ਆਤਾ ਕਿ ਇਤਨੇ ਯਾਨੀ ਯਹਾਂ ਪੇ ਸਰਵਿਸ ਓਂਟਾਰੀਓ ਪੇ ਸਭ ਜਗ੍ਹਾ ਕਾਮ ਹੋ ਸਕਤੇ ਹੈ, ਦੂਸਰੇ ਲਾਇਸੈਂਸ ਕੇ, ਪਾਸਪੋਰਟ ਕੇ, ਸਭ ਚੀਜ਼ ਕੇ। ਤੋ ਇੱਕ ਕੁਸ਼ਚਨ ਯੇ ਕਿਉਂ ਨਹੀਂ ਬਣਾਤੇ ਕਿ ਕਿਸੀ ਕੋ ਅਗਰ ਕੋਈ ਕੰਸਰਨ ਹੈ, ਕੋਈ ਕੁਸ਼ਚਨ ਹੈ, ਕਹੀਂ ਜਾ ਕੇ ਤੋ ਪਤਾ ਕਰੇ। ਅੱਛਾ ਅਬ ਹਮ ਗਏ ਜਨਾਬ ਯਹਾਂ ਕੇ MPA ਕੇ ਪਾਸ, ਵੋ ਉਹਨਾਂ ਟਾਈਮ ਦਿਆ, ਉਸਕੇ ਬਾਅਦ ਜੀ ਵੋ ਗਾਇਬ, ਕਿ ਜੀ ਵੋ ਉਨਕੋ ਬਹੁਤ ਜ਼ਰੂਰੀ ਕਾਮ ਥਾ, ਕੋਈ ਅਸਿਸਟੈਂਟ ਬਿਠਾ ਦਿਆ। ਅਬ ਆਈ ਵੀ ਡੋਂਟ ਨੋ ਮੈਂ ਕਹਾਂ ਜਾਊਂ, ਉਹਨਾਂ ਨੇ ਬੋਲਾ ਕਿ ਜੀ ਅਬ ਹਮ ਆਪਕੋ 2-3 ਹਫਤੇ ਮੈਂ ਬਤਾਏਂਗੇ, ਤੋ 1.5 ਹਫਤਾ ਤੋ ਗੁਜ਼ਰ ਗਿਆ ਹੈ, ਤੋ ਪਲੀਜ਼ ਇਸਕਾ ਮੁਝੇ ਬਤਾਏ ਕਿਆ ਹੋਣਾ ਚਾਹੀਏ।
ਸੋਹਿਲ ਸਾਹਿਬ, ਜੋ ਆਪਕੀ ਪ੍ਰੋਬਲਮ ਹੈ ਵੋ ਯਹਾਂ ਬਹੁਤ ਮੈਸਿਵ ਪ੍ਰੋਬਲਮ ਚੱਲ ਰਹੀ ਹੈ, ਔਰ ਬਹੁਤ ਸਾਰੇ ਲੋਕ ਯੇ ਕਹਤੇ ਹੈ ਕਿ ਦੇਖੀਏ ਜੋ ਸਟੂਡੈਂਟਸ ਕੋ ਵੀਜ਼ਾ ਦਿਆ ਗਿਆ ਹੈ ਵਹਾਂ ਤੋ ਬੇਤਹਾਸ਼ਾ, ਚਲੋ ਦੇ ਦੋ ਉਨਕੋ, ਹਮ 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 ਕੋਈ ਓਬਜੈਕਟ ਨਹੀਂ ਕਰਨਾ ਚਾਹਤੇ, ਅਗਰ ਸਟੂਡੈਂਟ ਯਹਾਂ ਪਰ ਹੈ ਤੋ ਉਨਕੇ ਪੇਰੈਂਟਸ ਉਨਕੋ ਮਿਲਣਾ ਆਉਣਾ ਚਾਹਤੇ ਹੈ ਤੋ ਜ਼ਰੂਰ ਆਏ। ਲੇਕਿਨ ਸੋਹਿਲ ਸਾਹਿਬ ਜੋ ਆਪ ਬਾਤ ਕਰ ਰਹੇ ਹੈ, ਯਹਾਂ ਪਰ ਬੇਤਹਾਸ਼ਾ ਲੋਕੋ ਕੀ ਦਿੱਕਤ ਯਹੀ ਹੈ ਕਿ ਜੋ ਯੇ ਕਹਤੇ ਹੈ ਕਿ ਉਨਕੇ ਆਪਨੇ ਜੈਸੇ ਆਪਣੇ ਸਨ ਇਨ ਲਾਅ ਕਾ ਬਤਾਇਆ, ਤੋ ਆਪਕੇ ਤੋ ਸੋਹਿਲ ਸਾਹਿਬ ਸਨ ਇਨ ਲਾਅ ਹੈ ਨਾ, ਔਰ ਯਹਾਂ ਪਰ ਕੋਈ ਲੋਕ ਆਪਣੇ ਰੀਅਲ ਬ੍ਰਦਰ ਸਿਸਟਰ ਵੋ ਕਹਤੇ ਹੈ ਜੀ, ਕੋਈ ਗੋਡ ਫੋਰਬਿਡ ਕੋਈ ਸੰਬੜੀ ਹੈਜ਼ ਪਾਸ ਦਵੇ, ਕਿਸੀ ਕਾ ਘਰ ਮੇਂ ਕੋਈ ਇੰਤਕਾਲ ਹੋ ਗਿਆ, ਕਿਸੀ ਕਾ ਕਿਸੀ ਕੀ ਵਿਆਹ ਸ਼ਾਦੀ ਹੈ, ਸੋ ਵਹਾਂ ਪਰ ਵੀ ਵੀਜ਼ਾ ਨਹੀਂ ਦੇ ਰਹੇ ਹੈ। ਤੋ ਆਈ ਥਿੰਕ ਇੱਕ ਸਟੈਂਡਰਡ ਪ੍ਰੋਸੀਜਰ ਹੋਣਾ ਚਾਹੀਏ, ਇੱਕ ਸਟੈਂਡਰਡ ਪ੍ਰੋਸੀਜਰ ਹੋ ਕਿ ਕਿਸ ਤਰੀਕੇ ਸੇ ਜੋ ਵੀਜ਼ਾਜ਼ ਹੈ ਵੋ ਇਸ਼ੂ ਕੀਏ ਜਾ ਰਹੇ ਹੈ। ਸੋ ਖੈਰ, ਅਬ ਮੈਂ ਆਪਸੇ ਸਾਥ ਬਾਤ ਜਾਰੀ ਰੱਖੂੰਗਾ, ਮੇਰੇ ਸਪੋਂਸਰਸ ਮੁਝੇ ਇਸ਼ਾਰਾ ਹੋ ਰਹਾ, ਇੰਤਜ਼ਾਰ ਕਰ ਰਹੇ ਹੈ, ਔਰ ਇਸਕੋ ਹਮ ਡੈਫੀਨੇਟਲੀ ਇਸ਼ੂ ਬਣਾਏਂਗੇ ਜੀ। मैं डेफिनेटली जी कि ये जो इमिग्रेशन सिस्टम है इस पर डेफिनेटली बात होगी और हम इसको डेफिनेटली इशू बनाएंगे। अगली कॉल गुरदीप जी दी होगी, फिर सतवंत सिंह है, फिर अपने हैदर साहब हैं, हैदर साहब से बात होगी, सब सारे ना गल होगी जी। हजे टाइम है साढ़े को। सो हाँ जी सिमरन जी स्पॉन्सर ले लो जी।
राजविंदर जी इस वक्त हमारे साथ हैं, वेलकम टू द शो राजविंदर जी।
राजविंदर जी सत श्री अकाल जी, आला जी ठीक है जी?
सत श्री अकाल जी, ताडा बहुत बहुत धन्यवाद जी टाइम देने दा जी।
वेलकम सर, वेलकम
सारे श्रोतियां मेरे वालों प्यार भरी सत श्री अकाल जी।
सत श्री अकाल जी, और सानू रियल स्टेट की जानकारी दो जी, की लेटेस्ट अपडेट है?
लेटेस्ट जिहड़े मैं पहले तुहानू जुलाई के नंबर जिहड़े आए आ एमएलएस ते ओह दसदा है कि जिहड़ियां सेल्स ने 24% अप होईआं ने जुलाई दीआं जे कंपेयर करो लास्ट ईयर दे नाल। जिहड़ी प्राइस है ओह 3% तों थोड़ी जिही उपर वध गई है, इनफ्लेशन नूं बीट कर रही है। ਤੇ ਇਸ ਤੋਂ ਇਲਾਵਾ ਮੇਰੇ ਕੋਲ ਜੇ ਕਿਸੇ ਭੈਣ ਭਰਾ ਨੇ ਘਰ ਲੈਣਾ ਜਾਂ ਵੇਚਣਾ ਮੇਰੇ ਹਿਸਾਬ ਨਾਲ ਗੁੱਡ ਟਾਈਮ ਆ। ਤੇ ਮੇਰੇ ਕੋਲ ਇੱਕ ਨਵੀਂ ਲਿਸਟਿੰਗ ਆਈ ਹੈ, ਕੱਲ ਹੀ ਲਿਸਟ ਕੀਤਾ ਆ ਘਰ ਜੀ ਬਿਲਡਰ ਦਾ ਨਵਾਂ ਘਰ ਆ ਕਲਡਨ ਦੇ ਵਿੱਚ ਮੇਫੀਲਡ ਤੇ ਕੈਨੇਡੀ ਦਾ ਏਰੀਆ ਜੀ। ਆਲਮੋਸਟ 3200 ਸਕੇਅਰ ਫੁੱਟ ਘਰ ਆ, 4 ਬੈਡਰੂਮ ਆ ਤੇ 4 ਹੀ ਵਾਸ਼ਰੂਮ ਨੇ। ਤੇ ਕੋਰਨਰ ਦਾ ਘਰ ਆ ਤੇ ਇਹਦੇ ਚ ਮੇਨ ਫਲੋਰ ਤੇ ਹਾਰਡਵੁੱਡ ਫਲੋਰਿੰਗ ਆ, ਗ੍ਰੈਨਾਈਟ ਕਾਊਂਟਰ ਟਾਪ ਨੇ ਕਿਚਨ ਦੇ ਵਿੱਚ, ਸਮੂਥ ਸੀਲਿੰਗ ਆ ਮੇਨ ਫਲੋਰ ਦੇ ਉੱਪਰ, ਡਕੋਰਾ ਵਿੱਚ ਨੇ। ਤੇ ਬਿਲਡਰ ਦੇ ਜਿਹੜੇ ਅਜੇ ਵੀ ਕਲਾਇੰਟ ਕੋਲ ਟਾਈਮ ਹੈਗਾ ਆ ਕਿ ਉਹ ਆਪਣੇ ਅਪਗ੍ਰੇਡ ਪਿਕ ਕਰ ਸਕਦਾ। ਤੇ ਇਸ ਪ੍ਰਾਈਸ ਜਿਹੜੀ ਹੈ ਇਸਦੀ ਰੱਖੀ ਆ ਜੀ 1.154,900। ਤੇ ਇਹਦੇ ਚ 15,000 ਦੇ ਫ੍ਰੀ ਅਪਗ੍ਰੇਡ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਬਿਲਡਰ ਤੋਂ ਤੁਸੀਂ ਲੈ ਸਕਦੇ ਜੇ। ਜੇ ਕਿਸੇ ਭੈਣ ਭਰਾ ਨੇ ਇਹਦੇ ਬਾਰੇ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਮੈਨੂੰ ਕਾਲ ਕਰ ਸਕਦੇ ਜੀ। ਮੇਰਾ ਫੋਨ ਨੰਬਰ ਹੈਗਾ ਜੀ 416-5657763। ਤੇ ਮੇਰੀ ਵੈਬਸਾਈਟ ਹੈ ਜੀ, ਉੱਤੇ ਵੀ ਇਹ ਲਿਸਟਿੰਗ ਹੈਗੀ ਆ। ਜਾਂ ਹੋਰ ਕੋਈ ਇਨਫੋਰਮੇਸ਼ਨ ਹੋਰ ਮੇਰੇ ਕੋਲ ਐਕਸਕਲੂਸਿਵ ਲਿਸਟਿੰਗ ਹੈਗੀਆਂ ਨੇ, ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਮੇਰੀ ਵੈਬਸਾਈਟ ਹੈ ਜੀ www.rajvinder.ca। ਤੇ ਤੁਹਾਡਾ ਟਾਈਮ ਦੇਣ ਦਾ ਜੁੱਦ ਵਿੱਚ ਜੀ ਬਹੁਤ ਬਹੁਤ ਧੰਨਵਾਦ ਸਰ।
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਅਗਲੀ ਕਾਲਰ ਬੰਦੇ ਜੀ, ਸਤਵੰਤ ਜੀ ਤੁਸੀਂ ਆਉਂਦੇ ਰਹੋ। ਸਤਵੰਤ ਜੀ ਨਾਲ ਗੱਲ ਕਰਕੇ ਫਿਰ ਨਾਲ ਹੀ ਸਾਡੇ ਅਗਲੇ ਸਪਾਂਸਰ ਹੈਗੇ ਨੇ ਸੁਖ ਭੋਰਾ ਜੀ, ਉਹਨਾਂ ਨਾਲ ਗੱਲ ਕਰਾਂਗੇ। ਸਤਵੰਤ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਜਤਵੀਰ ਜੀ, ਵੀ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ।
ਸਤਿ ਸ਼੍ਰੀ ਅਕਾਲ ਜੀ,
ਮੈਂ ਤੁਹਾਡਾ ਕਰਨਾ ਜਿਹੜਾ ਤੁਸੀਂ ਮੈਨੂੰ ਸਮਾਂ ਦਿੱਤਾ, ਤੇ ਉਹ ਤੁਹਾਡਾ ਪ੍ਰੋਗਰਾਮ ਦੇ ਮੈਂ ਲੈਣੇ ਆ ਵੀ ਤੁਹਾਡਾ ਪ੍ਰੋਗਰਾਮ ਤੇ ਇੱਕ ਗਲਾ ਵਾਂਗੂ ਆ ਪੋਲਿਸੀ ਤਰ੍ਹਾਂ, ਪਰ ਉਹਨੂੰ ਕੰਡੇ ਵੀ ਆ ਜਿਹੜੇ ਉਹਦਾ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿਉਂ ਇਹ ਸ਼ਬਦ ਵਰਤਿਆ ਕਿ ਮੈਂ ਆਪ ਜੀ ਨੂੰ ਮੈਂ ਇੱਕ ਮੈਂ ਟੈਕਸਟ ਮੈਸੇਜ ਕੀਤਾ ਹੈ ਬੇਟੇ ਦੀ ਯੂਨੀਵਰਸਿਟੀ ਬਾਰੇ, ਤੁਸੀਂ ਉਹਦਾ ਰਿਪਲਾਈ ਨਹੀਂ ਕੀਤਾ। ਉਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਉਹਨੂੰ ਕੰਡੇ ਵੀ ਉਹ ਚੁੱਭ ਜਾਂਦਾ ਕਈ ਵਾਰੀ, ਤੇ ਮੈਂ ਇੱਕ ਵਧੀਆ ਆਉਂਦੀ ਹੈ ਗੁਲਾਬ ਵਾਂਗੂ, ਤੁਹਾਡਾ ਪ੍ਰੋਗਰਾਮ ਚੱਲਦਾ ਵਧੀਆ ਸੋਹਣਾ ਆ। ਤੇ ਨੰਬਰ ਦੂਸਰਾ ਮੇਰਾ ਹੈਗਾ ਕੰਸਰਨ ਜਿਹੜਾ ਆਪਣੇ ਪਾਣੀ ਬਾਰੇ, ਮੇਰੇ ਵੀਰ ਨੇ ਕਿਹਾ ਸੀ ਇੰਡੀਆ ਦੇ ਬਾਰੇ, ਮੈਂ ਉਹ ਇੱਕ ਦੋ ਰੇਡੀਓ ਪ੍ਰੋਗਰਾਮਾਂ ਤੇ ਹੋਰ ਵੀ ਸ਼ੇਅਰ ਕੀਤਾ ਸੀ ਬਈ ਅਸੀਂ ਉੱਥੇ ਵੋਟਾਂ ਪਈਆਂ, ਅਸੀਂ ਆਮ ਆਦਮੀ ਦੀ ਸਪੋਰਟ ਇੱਥੋਂ ਪੂਰੀ ਕੀਤੀ, ਬੜੇ ਲੋਕਾਂ ਨੇ, ਮੈਂ ਵੀ ਵਿੱਚ ਸੀ, ਅੱਡੀਆਂ ਚੱਕ ਕੇ ਕੀਤੀ, ਪਰ ਅਸੀਂ ਸਰਕਾਰ ਨਹੀਂ ਬਦਲ ਸਕੇ, ਨਾ ਉਹ ਸਾਡੇ ਹੱਥਾਂ, ਕਿਉਂਕਿ ਸਾਡੀਆਂ ਉੱਥੇ ਵੋਟਾਂ ਨਹੀਂ, ਅਸੀਂ ਸਿਰਫ ਆਪਣਾ ਜਾਣੀ ਕਿ ਟਾਈਮ ਖਰਾਬ ਕੀਤਾ ਜਾਂ ਮਨੀ ਖਰਾਬ ਕੀਤੀ। ਨੰਬਰ ਦੋ, ਉੱਥੇ ਆਪਾਂ ਨਸ਼ੇ ਦੇ ਬਾਰੇ ਤੁਸੀਂ ਵੀ ਬਹੁਤ ਉੱਥੋਂ ਖਬਰਾਂ ਲਿਆਉਂਦੇ ਆ ਵਾਈ ਮੀਡੀਆ ਤੇ ਜਾਂ ਤੁਹਾਡੇ ਇਸ ਮਾਧਿਅਮ ਦੇ ਹਿਸਾਬ ਨਾਲ ਜਾਂ ਅਖਬਾਰ ਦੇ ਹਿਸਾਬ ਨਾਲ, ਪਰ ਆਪਾਂ ਉੱਥੇ ਕੁਛ ਵੀ ਉਹਨੂੰ ਚੇਂਜ ਨਹੀਂ ਕਰ ਸਕਦੇ, ਕਿਉਂਕਿ ਨਾ ਉੱਥੇ ਆਪਣੀ ਵੋਟ ਆ ਤੇ ਨਾ ਉੱਥੇ ਆਪਣੀ ਸੁਣਵਾਈ ਆ, ਨਾ ਆਪਾਂ ਉੱਥੇ ਕਿਸੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਵੀ ਕੋਈ ਆਪਣਾ ਉੱਥੇ ਮੰਨਦਾ ਹੋਵੇ। ਮੈਂ ਤਾਂ ਇੱਕ ਵੀਰ ਜੀ ਸਾਰੇ ਜਿੰਨੇ ਮੇਰੇ ਸਰਕਲ ਦੇ ਵਿੱਚ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ, ਜੇ ਆਪਾਂ ਪੰਜਾਬ ਲਈ ਠਹਿਰਦੇ ਹਾਂ ਤਾਂ ਇੱਕ ਗੱਲ ਕਰੋ, ਜਿਹੜਾ ਪਾਣੀ ਦਾ ਤੁਸੀਂ ਦੱਸਿਆ ਵੀ 2030 ਤੱਕ ਵੀ ਉਹ ਬਹੁਤ ਕਾਫੀ ਡਾਊਨ ਚੱਲ ਜੂਗਾ, ਜਿਹੜਾ ਹੁਣ ਵੀ ਸਥਿਤੀ ਖਰਾਬ ਆ, ਵੀ ਸਾਡੇ 70% NRI ਵੀਰਾਂ ਦੇ ਕੋਲ ਉੱਥੇ ਜ਼ਮੀਨਾਂ ਜਿਹੜੀਆਂ ਆ ਉਹ ਠੇਕੇ ਤੇ ਦਿੱਤੀਆਂ, ਚਾਹੇ ਕਿਸੇ ਆਪਣੇ ਨੂੰ, ਚਾਹੇ ਕਿਸੇ ਰਿਸ਼ਤੇਦਾਰ ਨੂੰ, ਤੇ ਚਾਹੇ ਕਿਸੇ ਆਪਣੇ ਗੁਆਂਢੀ ਸੁਆਂਢੀ ਨੂੰ। ਉਹਨਾਂ ਨੂੰ ਇੱਕ ਬੇਨਤੀ ਕਰੋ ਵੀ ਵੀਰ ਜੀ ਤੁਸੀਂ ਜੋ ਮਰਜ਼ੀ ਬੀਜੋ, ਪਰ ਮੇਰੀ ਜਿਹੜੀ ਠੇਕੇ ਵਾਲੀ ਜ਼ਮੀਨ ਆ ਉਹਦੇ ਵਿੱਚ ਝੋਨਾ ਨਹੀਂ ਬੀਜਣਾ। ਜੇ ਤੁਹਾਨੂੰ 25,000 ਨੂੰ ਤੁਸੀਂ ਠੇਕਾ ਦਿੰਦੇ ਤੁਸੀਂ ਮੈਨੂੰ 20 ਦੇ ਦਿਓ, ਪਰ ਮੇਰੀ ਜ਼ਮੀਨ ਦੇ ਵਿੱਚ ਝੋਨਾ ਨਹੀਂ ਬੀਜਣਾ, ਕਿਉਂਕਿ ਇਹ ਪਾਵਰ ਸਾਡੇ ਹੱਥ ਵਿੱਚ ਆ, ਉਹ ਸਾਡੀ ਜ਼ਮੀਨ ਆ, ਅਸੀਂ ਆਪਣੇ ਉਸ ਰਿਲੇਟਿਵ ਨੂੰ, ਉਸ ਆਪਣੇ ਜ਼ਮੀਨ ਦੇ ਵਾਹੁਣ ਵਾਲੇ ਨੂੰ, ਲਾਗੇ ਗੁਆਂਢੀ ਨੂੰ ਕਹਿ ਸਕਦੇ ਹਾਂ ਫੋਰਸ ਕਰਕੇ ਵੀ ਭਾਈ ਤੂੰ ਮੇਰੀ ਜ਼ਮੀਨ 'ਤੇ ਝੋਨਾ ਨਹੀਂ ਬੀਜਣਾ। ਮੇਰੇ ਹਿਸਾਬ ਨਾਲ ਆਪਣਾ ਇਹ ਬਹੁਤ, ਜੋ ਮੈਨੂੰ ਉਮੀਦ ਆ ਕਿ ਪਾਣੀ ਦੀ ਸਮੱਸਿਆ ਹੱਲ ਹੋਜੂ ਜੇ ਝੋਨਾ ਨਾ ਬੀਜਿਆ ਜਾਵੇ। ਨੰਬਰ ਦੋ ਤੇ ਮੈਂ ਆਰਟੀਕਲ 370 ਜਿਹੜਾ ਉਹ ਤੇ 35 ਤੇ ਮੈਂ ਉਹਦੇ ਨਾਲ ਬਾਹਲਾ ਐਗਰੀ ਨਹੀਂ ਕਰਦਾ, ਕਿਉਂਕਿ ਦੁਨੀਆਂ ਤੇ ਕਹਿੰਦੇ ਚੰਦ ਤੇ ਪਹੁੰਚ ਗਈ, ਇੱਥੇ ਯੂਨਾਈਟਿਡ ਸਟੇਟ ਕਿਸ ਤਰ੍ਹਾਂ ਬਣਿਆ, ਸਟੇਟਾਂ ਦੇ ਆਪੋ ਨੇ ਆਪਣੇ ਲਾ ਆ, ਪਰ ਉਹ ਫੇਰ ਵੀ ਇੱਕ ਯੂਨਾਈਟਿਡ ਅਮਰੀਕਾ ਬਣਦਾ ਉਹਨਾਂ ਦੀ ਇਕੱਠੀ ਜਿਹੜੀ ਸੈਂਟਰ ਦੀ ਆ। ਪਰ ਸਾਡੇ ਉੱਥੇ ਜਿਹੜੀਆਂ ਸਟੇਟਾਂ ਨੂੰ ਲਾ ਖੁਦਮੁਖਤਿਆਰੀ ਤਕਲੀਫ ਦੇਣੀ ਆ, ਉਹਨਾਂ ਨੂੰ ਡਿਊਟੀ ਬਣਾਈ ਜਾ ਰਿਹਾ ਵੱਧ ਤੋਂ ਵੱਧ। ਮੈਂ ਉਹਦੇ ਨਾਲ ਐਗਰੀ ਨਹੀਂ ਕਰਦਾ। ਬਾਕੀ ਕਸ਼ਮੀਰ ਦਾ ਭਲਾ ਹੋਣਾ ਜਾਂ ਨਾ ਹੋਣਾ ਇਹ ਤਾਂ ਉੱਪਰ ਵਾਲਾ ਜਾਣਦਾ, ਪਰ ਪਹਿਲਾਂ ਜਿਹੜੀਆਂ ਬਾਕੀ ਦੀਆਂ ਸਟੇਟਾਂ ਉਹਨਾਂ ਦੇ ਵਿੱਚ ਕਿੰਨੀ ਕੁ ਤਰੱਕੀ ਹੋ ਗਈ ਆ ਉਹ ਆਪ ਜੀ ਇਹਦੇ ਬਾਰੇ ਜ਼ਰੂਰ ਚਾਨਣਾ ਪਾਇਓ। ਥੈਂਕ ਯੂ ਤੁਹਾਡਾ ਸਮਾਂ ਦੇਣ ਦਾ, ਬਹੁਤ ਵਰਤੀ। ਥੈਂਕ ਯੂ।
ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਮੈਂ ਤੁਹਾਡੀ ਗੱਲ ਦਾ ਜਵਾਬ ਵੀ ਦੇਵਾਂਗਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਪੌਂਸਰ ਵੇਟ ਕਰ ਰਹੇ ਨੇ, ਮੈਂ ਉਹਨਾਂ ਨਾਲ ਗੱਲ ਕਰ ਲਵਾਂ, ਫਿਰ ਸਾਰੀਆਂ ਕਾਲ ਇਸੇ ਤਰ੍ਹਾਂ ਜਿਹੜੀਆਂ ਉਹ ਆਨ ਦੀ ਏਅਰ ਜਾਰੀ ਰੱਖਾਂਗੇ। ਹਾਂਜੀ ਸੁਖਪੌਰਾ ਜੀ, ਤੁਸੀਂ ਆਉਂਦੇ ਹੋ, ਵੈਲਕਮ ਸਰ। ਹੈਲੋ, ਹਾਂਜੀ ਸੁਖਪੌਰਾ ਜੀ, ਤੁਹਾਨੂੰ ਸਾਡੀ ਆਵਾਜ਼ ਆ ਰਹੀ ਹੈ? ਅਸੀਂ ਸਰ ਛੋਟੀ ਜਿਹੀ ਬ੍ਰੇਕ ਲੈ ਕੇ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਘਰ ਕਹੀਂ ਵੀ ਲੈਣਾ ਹੋ ਜਾਂ ਹੋ ਵੇਚਣਾ, ਤੋ ਹਰ ਕੋਈ ਇਨਕੀ ਦੇਤਾ ਹੈ ਮਿਸਾਲ। ਰੀਅਲ ਸਟੇਟ ਕਾ ਕੋਈ ਸਵਾਲ ਪੀਕੇ ਸਬਰਵਾਲ, ਰੀਅਲ ਸਟੇਟ ਕਾ ਕੋਈ ਸਵਾਲ ਪੀਕੇ ਸਬਰਵਾਲ।
ਰੀਮੈਕਸ ਪਰਫਾਰਮੈਂਸ ਦੇ ਬ੍ਰੋਕਰ ਪੀਕੇ ਸਬਰਵਾਲ ਨੂੰ ਫੋਨ ਕਰੋ 647-299-4755,
6472994757।
ਯੂਅਰ ਸਰਚ ਐਂਡਸ ਹੇਅਰ।
When is the best time to buy a Nissan? The answer is now. Come to Brampton North Nissan's huge Nissan Now sales event. Our 2019 clear out sale starts now with Rogan Murano rebates up to $5,000. Plus get 0% financing up to 84 months. Lease rates start from 0% too. Don't wait. Get your best deal now at Brampton North Nissan before they are all gone. Call 905-459-1600 or visit BramptonNorthNissan.ca.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਆਪਣਿਆਂ ਨੂੰ ਖੋਣਾ ਜ਼ਿੰਦਗੀ ਦਾ ਸਭ ਤੋਂ ਬੜਾ ਗਮ ਹੈ। ਪਿਛਲੇ 6 ਸਾਲਾਂ ਤੋਂ ਬ੍ਰੈਂਪਟਨ ਕ੍ਰੈਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ, ਦ ਫਰਸਟ ਐਂਡ ਲਾਰਜੈਸਟ ਫਿਊਨਰਲ ਹੋਮ ਓਨਡ ਬਾਈ ਅ ਸਾਊਥ ਏਸ਼ੀਅਨ, ਤੁਹਾਨੂੰ ਸਰਵ ਕਰਦੇ ਆ ਰਹੇ ਨੇ। ਜ਼ਿੰਦਗੀ ਦੇ ਸਭ ਤੋਂ ਮੁਸ਼ਕਿਲ ਪਲਾਂ 'ਚ ਅਸੀਂ ਤੁਹਾਡੇ ਧਰਮ, ਤੁਹਾਡੀ ਕਲਚਰ, ਤੁਹਾਡੀ ਜ਼ਬਾਨ ਅਤੇ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸ਼ੁਰੂਆਤ ਤੋਂ ਅਖੀਰ ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਵੀ ਪ੍ਰੋਮਿਸ ਦ ਬੈਸਟ ਸਰਵਿਸ ਐਂਡ ਦ ਬੈਸਟ ਪ੍ਰਾਈਸ। ਲੋਕੇਟਡ ਐਟ 30 ਬ੍ਰੈਂਪਟਨ ਕੋਰਟ, ਬ੍ਰੈਂਪਟਨ। ਕਾਲ 905-458-2222 ਔਰ ਵਿਜ਼ਿਟ bcvc.info.
Looking for a great deal on a Honda Civic? Canada's number one selling car for 21 years. Visit Performance Honda during our annual Honda Civic Day sales event. Finance or lease a Honda Civic on Saturday, August 3rd or Monday, August 5th during our Honda Civic Day sales event and receive a $700 Civic bonus. Join us for a complimentary barbecue lunch on both days. Over 200 Civics to choose from. Everyone's a winner at Brampton's Performance Honda, located in the Highway 410 Mayfield Auto Mall. Call 905-460-3760 or visit performancehonda.ca. We are driven by you.
ਬਲੈਕ ਬੁਲਸ ਜੋ ਕਿ ਗ੍ਰੀਸ ਔਰ ਲੁਬਰੀਕੈਂਟ ਮੈਨੂਫੈਕਚਰਿੰਗ ਕੰਪਨੀ ਹੈਗੀ ਆ, ਉਹ ਲਾਂਚ ਕਰ ਰਹੇ ਨੇ ਆਪਣਾ ਪ੍ਰੀਮੀਅਮ ਬ੍ਰਾਂਡ ਟੈਂਜ਼ੋਇਲ। ਕੈਨੇਡਾ ਦੇ ਵਿੱਚ ਉਹ ਲਾਂਚ ਕਰ ਰਹੇ ਨੇ। ਕੈਨੇਡਾ ਦਾ ਸਭ ਤੋਂ ਵੱਡਾ ਜਿਹੜਾ ਐਨੂਅਲ ਟਰੱਕਿੰਗ ਈਵੈਂਟ ਹੁੰਦਾ ਹੈ, ਉਹਦਾ ਨਾਮ ਹੈ ਐਕਸਪੋ ਕੈਮ। ਉਹਦੇ ਵਿੱਚ ਇਹ ਲਾਂਚ ਕੀਤਾ ਜਾ ਰਿਹਾ ਹੈਗਾ। ਮੌਂਟਰੀਅਲ ਦੇ ਵਿੱਚ ਇਹ ਐਕਸਪੋ ਹੋਏਗਾ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਇਸੇ ਮਹੀਨੇ ਅਪ੍ਰੈਲ ਦੇ ਵਿੱਚ, ਔਰ ਦੁਨੀਆ ਭਰ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰੋਡਕਟਸ ਹੈਗੇ ਨੇ ਲਾਂਚ ਹੋ ਚੁੱਕੇ ਨੇ। 52 ਕੰਟਰੀਜ਼ ਦੇ ਵਿੱਚ ਇਹਨਾਂ ਦਾ ਪ੍ਰੋਡਕਟਸ ਬੜੀ ਸਕਸੈਸਫੁਲੀ ਲਾਂਚ ਹੋ ਚੁੱਕਾ ਹੈ, ਔਰ ਹੁਣ ਬਲੈਕ ਬੁਲਸ ਜਿਹੜਾ ਹੈ ਉਹ ਟੈਂਜ਼ੋਇਲ ਨੂੰ ਇੱਥੇ ਲਾਂਚ ਕਰ ਰਹੇ ਦੇ ਵਿੱਚ। ਖਾਸਕਰ ਸਾਡੀ ਜਿਹੜੀ ਟਰੱਕਿੰਗ ਕਮਿਊਨਿਟੀ ਹੈਗੀ ਹੈ ਕੈਨੇਡਾ ਦੇ ਵਿੱਚ, ਉਹਨਾਂ ਕੋਲ ਕੰਪਲੀਟ ਰੇਂਜ ਉਹਨਾਂ ਨੂੰ ਮਿਲੇਗੀ। ਚਾਹੇ ਤੁਸੀਂ ਇੰਜਨ ਆਇਲ ਲੈਣਾ, ਟਰਾਂਸਮਿਸ਼ਨ ਆਇਲ ਤੁਸੀਂ ਲੈਣਾ ਚਾਹੁੰਦੇ ਹੋ, ਜਾਂ ਹੋਰ ਕੋਈ ਡਿਫਰੈਂਸ਼ੀਅਲ ਆਇਲ ਤੁਸੀਂ ਲੈਣਾ ਚਾਹੁੰਦੇ ਹੋ, ਗ੍ਰੀਸ, ਐਂਟੀ ਫਰੀਜ਼, ਇਹ ਸਾਰੇ ਕੰਪੀਟੀਟਿਵ ਪ੍ਰਾਈਸਿਸ ਦੇ ਉੱਤੇ ਤੁਹਾਨੂੰ ਮਿਲਣਗੇ। ਤੁਸੀਂ ਫ੍ਰੀ ਇਨਵੀਟੇਸ਼ਨ ਜੇ ਲੈਣਾ ਚਾਹੁੰਦੇ ਹੋ ਡੈਂਜ਼ੋਇਲ ਦੇ ਲਾਂਚ ਈਵੈਂਟ ਦਾ, ਜੋ ਕਿ ਮੌਂਟਰੀਅਲ ਦੇ ਵਿੱਚ ਹੋ ਰਿਹਾ ਹੈ, ਤੇ ਹੁਣੇ ਕਾਲ ਕਰ ਲਓ 647-274-05, 647-221-7405। ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪਾਂਸਰ ਡੈਂਜ਼ੋਇਲ ਸਾਨੂੰ ਸਪਾਂਸਰ ਇਸ ਵੇਲੇ ਕਰ ਰਹੇ ਨੇ।
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
की तरफ से साउथ एशियन पल्स प्राइम टाइम में आप सबका स्वागत है। सुखपौरा जी हमारे साथ है, वेलकम टू द शो सुखपौरा जी।
सिमर जी, बहुत बहुत थोड़ा धन्यवाद टाइम देने जी।
जी
सुखपौरा जी, थानू आवाज आ रही है जी?
ਜੀ ਜੀ ਜਦਵੀਰ ਜੀ ਮੈਂ ਤੁਹਾਡੀ ਆਵਾਜ਼ ਸੁਣ ਰਿਹਾ ਜੀ।
ਹਾਂਜੀ ਹਾਂਜੀ ਸਰ, ਸਾਨੂੰ ਰੀਅਲ ਸਟੇਟ ਦੀ ਜਾਣਕਾਰੀ ਵੀ ਦਿਓ ਔਰ ਨਾਲ ਸਰ ਆਪਣਾ ਫੋਨ ਨੰਬਰ ਵੀ ਦੇਣਾ ਪਲੀਜ਼।
ਜੀ ਮੇਰਾ ਨੰਬਰ ਹੈ ਜੀ 416-543-2005 416-543-2005। ਇਸ ਨੰਬਰ ਤੇ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੈਗੇ ਹੋ। ਕਿਸੇ ਤਰ੍ਹਾਂ ਦੀ ਵੀ ਤੁਸੀਂ ਪ੍ਰੋਪਰਟੀ ਸੇਲ ਕਰਨੀ ਹੋਵੇ, ਕਮਰਸ਼ੀਅਲ ਪ੍ਰੋਪਰਟੀ ਹੋਣ, ਲੈਂਡ ਹੋਵੇ ਜਾਂ ਤੁਹਾਡੀ ਰੈਜੀਡੈਂਸ਼ੀਅਲ ਕੋਈ ਪ੍ਰੋਪਰਟੀ ਹੋਵੇ ਤਾਂ ਕਾਲ ਕੀਤੀ ਜਾ ਸਕਦੀ ਹੈ। ਜਾਂ ਫਿਰ ਤੁਸੀਂ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਬਾਏ ਕਰਨੀ ਚਾਹੁੰਦੇ ਹੋਵੋ, ਸਪੈਸ਼ਲੀ ਲੈਂਡ ਜਾਂ ਫਿਰ ਕਮਰਸ਼ੀਅਲ ਪ੍ਰੋਪਰਟੀ ਦੇ ਵਿੱਚ ਇੰਡਸਟਰੀਅਲ ਬਿਲਡਿੰਗ ਜਾਂ ਇੰਡਸਟਰੀਅਲ ਯੂਨਿਟਸ ਜਾਂ ਪਲਾਜ਼ਾ ਵਗੈਰਾ ਕੋਈ ਤੁਸੀਂ ਬਾਏ ਕਰਨਾ ਚਾਹੁੰਦੇ ਹੈਗੇ ਹੋ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ ਐਟ 416-543-2005 ਦੇ ਉੱਤੇ। ਜੀ ਜਦੋਂ ਜੀ ਮਾਰਕੀਟ ਜਿਹੜੀ ਆ ਉਹ ਕਾਫੀ ਅੱਛੀ ਚੱਲ ਰਹੀ ਹੈ ਜੀ, ਕਾਫੀ ਨਿਊਜ਼ ਸੁਣੀ ਹੋਣੀ ਆ ਜਿਹੜੇ
ਬਿਲਕੁਲ। ਹਾਂ ਨੰਬਰ ਕੱਲ ਆਏ ਜੀ ਟ੍ਰਿਪ ਦੇ, ਦੇਖੇ ਸਾਰੇ ਪਾਸੇ ਠੀਕ ਹੈਗੇ ਨੰਬਰ ਦੇ, ਹੁਣ ਨੰਬਰ ਵੈਸੇ ਵਾਪਸ ਆ ਗਏ ਸੁਖਪੁਰ ਆ ਜੀ।
ਡੈਫੀਨੇਟਲੀ ਜੀ ਨੰਬਰ ਜਿਹੜੇ ਨੰਬਰ ਆਫ ਸੇਲਸ ਹੈਗੀਆਂ ਬਹੁਤ ਜ਼ਿਆਦਾ ਇਨਕਰੀਜ਼ ਹੋਈਆਂ, ਤਕਰੀਬਨ ਆਈ ਵੁੱਡ ਸੇ 25% ਮੈਂ ਕਹਿ ਸਕਦਾ ਐਗਜੈਕਟ ਨੰਬਰ 24.3% ਜਿਹੜੀਆਂ ਸੇਲਸ ਹੈਗੀਆਂ ਉਹ ਲਾਸਟ ਈਅਰ ਜੁਲਾਈ ਦੇ ਨਾਲ ਜ਼ਿਆਦਾ ਹੋਈਆਂ ਹੈਗੀਆਂ। ਪ੍ਰਾਈਸ ਵੀ ਜਿਹੜੀ ਹੈਗੀ ਆ ਤਕਰੀਬਨ 3.2% ਜਿਹੜੀ ਇਨਕਰੀਜ਼ ਹੋਈ ਹੈਗੀ ਆ
ਜੀ।
ਐਨਦਰ ਸਰਪ੍ਰਾਈਜ਼ਿੰਗ ਥਿੰਗ ਇਹ ਹੈਗੀ ਕਿ ਜਿਹੜੀਆਂ ਐਕਟਿਵ ਲਿਸਟਿੰਗਸ ਹੈਗੀਆਂ ਉਹਦੇ ਵਿੱਚ ਕਾਫੀ ਡਿਕਲਾਈਨ ਆਈ ਹੈ, ਤਕਰੀਬਨ 9.1% ਜਿਹੜੀਆਂ ਲਿਸਟਿੰਗਸ ਹੈਗੀਆਂ ਉਹ ਡਿਕਲਾਈਨ ਹੋਈਆਂ ਹਨ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀਆਂ ਪਿਛਲੇ ਸਾਲ ਦੇ ਨਾਲੋਂ। ਓਵਰਆਲ ਮਾਰਕੀਟ ਜਿਹੜੀ ਹੈਗੀ ਉਹ ਕਾਫੀ ਸਟਰੋਂਗ ਹੈਗੀ ਇਸ ਟਾਈਮ ਦੇ ਉੱਤੇ, ਕਾਫੀ ਜਿਹੜੇ ਬਾਇਰਸ ਨੇ ਮਾਰਕੀਟ ਵਿੱਚ ਉਹ ਇਸ ਵੇਲੇ ਪ੍ਰੋਪਰਟੀ ਲੱਭ ਰਹੇ ਨੇ। ਅੱਛੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਜੀ, ਜਿਹੜੀਆਂ ਡਿਮਾਂਡ ਵਾਲੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਉਹਨਾਂ ਦੀ ਸ਼ਾਰਟੇਜ ਮਹਿਸੂਸ ਕੀਤੀ ਜਾ ਰਹੀ ਹੈਗੀ ਆ ਮਾਰਕੀਟ ਦੇ ਵਿੱਚ। ਕਾਫੀ ਜਿਹੜੇ ਬਾਇਰਸ ਜਿਹੜੇ ਹੈਗੇ ਆ ਉਹਨਾਂ ਨੂੰ ਮਲਟੀਪਲ ਆਫਰਾਂ ਦਾ ਵੀ ਸਾਹਮਣਾ ਕਰਨਾ ਇਸ ਵੇਲੇ ਪੈ ਰਿਹਾ। ਸਪੈਸ਼ਲੀ ਇਨਵੈਸਟਰ ਜਿਹੜੇ ਰੈਂਟਲ ਪ੍ਰੋਪਰਟੀਜ਼ ਹੋਲਡ ਕਰਨਾ ਚਾਹ ਰਹੇ ਹੈਗੇ ਆ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇਸ ਟਾਈਮ ਦੇ ਤੇ ਮਾਰਕੀਟ ਦੇ ਵਿੱਚ। ਜਿਹੜੀ ਪ੍ਰੀ ਕੰਸਟਰਕਸ਼ਨ ਵੀ ਜਿਹੜੀ ਹੈਗੀ ਆ ਕਾਫੀ ਜਿਹੜੀ ਆ ਉਹ ਅੱਛੀ ਚੱਲ ਰਹੀ ਹੈਗੀ ਆ। ਓਵਰਆਲ ਜਿਹੜੇ ਸਬਰਬਨ ਏਰੀਆਜ਼ ਨੇ ਜਿੰਨੇ ਵੀ ਟੋਰਾਂਟੋ ਦੇ ਸਰਾਊਂਡਿੰਗ, ਉਹਦੇ ਵਿੱਚ ਕਾਫੀ ਸਾਰੇ ਬਿਲਡਰਸ ਜਿਹੜੇ ਹੈਗੇ ਆ ਉਹ ਆਪਣੀਆਂ ਜਿਹੜੀਆਂ ਨਵੀਆਂ ਜਿਹੜੀਆਂ ਕੰਸਟਰਕਸ਼ਨ ਆ ਉਹ ਸੇਲ ਕਰ ਰਹੇ ਹੈਗੇ, ਜਿਹੜੇ ਕਾਫੀ ਅਗਰੈਸਿਵਲੀ ਸੇਲ ਹੋ ਰਹੀਆਂ ਨੇ। ਸੋ ਓਵਰਆਲ ਜਿਹੜੀ ਮਾਰਕੀਟ ਹੈਗੀ ਉਹ ਅੱਛੀ ਹੈਗੀ ਜੀ। ਸੋ ਜੇਕਰ ਇਸ ਤਰ੍ਹਾਂ ਇਨਵੈਂਟੋਰੀ ਜਿਹੜੀ ਹੈਗੀ ਆ ਉਹ ਡਿਕਲਾਈਨ ਹੁੰਦੀ ਗਈ ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਮਲਟੀਪਲ ਆਫਰਾਂ ਹੋਰ ਜ਼ਿਆਦਾ ਦੇਖੋਗੇ ਜੀ ਇਸ ਤਰ੍ਹਾਂ ਦੀਆਂ। ਸੋ ਓਵਰਆਲ ਆਈ ਵੁੱਡ ਸੇ ਕਿ ਜਿਹੜੇ ਵੀ ਬਾਇਰਸ ਇਸ ਟਾਈਮ ਦੇ ਉੱਤੇ ਮਾਰਕੀਟ ਵਿੱਚ ਵੇਟ ਕਰ ਰਹੇ ਹੈਗੇ ਆ, ਕਿਉਂਕਿ ਕਈ ਇਸ ਤਰ੍ਹਾਂ ਵੇਟ ਕਰਦੇ ਹੈਗੇ ਕਿ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹ ਡਿਕਲਾਈਨ ਹੋ ਜਾਣੀਆਂ ਜੀ। ਸੋ ਆਈ ਡੋਂਟ ਨੋ ਕਿ ਉਹ ਕਿਸ ਤਰ੍ਹਾਂ ਡਿਕਲਾਈਨ ਹੋਣੀਆਂ ਹੈਗੀਆਂ, ਪਰ ਫਿਰ ਵੀ ਜੇਕਰ ਤੁਸੀਂ ਆਪਣਾ ਕੋਈ ਅੱਛੇ ਰੀਅਲ ਸਟੇਟ ਏਜੰਟ ਦੇ ਨਾਲ ਬੈਠ ਕੇ ਪਹਿਲਾਂ ਡਿਟੇਲ ਡਿਸਕਸ਼ਨ ਕਰ ਲਓ ਜੀ ਕਿ ਤੁਸੀਂ ਜਿਹੜਾ ਹੈਗਾ ਕੁਆਲੀਫਾਈ ਮੌਰਗੇਜ ਨੂੰ ਕਰਦੇ ਆ ਜਾਂ ਨਹੀਂ ਕਰਦੇ, ਜਾਂ ਪ੍ਰੋਪਰਟੀ ਕਿਸ ਤਰ੍ਹਾਂ ਦੀ ਤੁਸੀਂ ਲੈਣੀ ਚਾਹੁੰਦੇ ਹੈਗੇ ਆ। ਸੋ ਪ੍ਰੋਪਰ ਜਿਹੜੀ ਹੈਗੀ ਆ ਡਿਸਕਸ਼ਨ ਕਰਨ ਤੋਂ ਬਾਅਦ ਹੀ ਮਾਰਕੀਟ ਵਿੱਚ ਤੁਸੀਂ ਐਂਟਰੀ ਕਰੋ, ਆਪਣੇ ਆਪ ਨੂੰ ਪ੍ਰੀ ਕੁਆਲੀਫਾਈਡ ਫਸਟ ਕਰੋ ਮਾਰਕੀਟ ਦੇ ਲਈ, ਤਾਂ ਮਾਰਕੀਟ ਵਿੱਚ ਤੁਸੀਂ ਆਪਣੀ ਪ੍ਰੋਪਰਟੀ ਜਿਹੜੀ ਆ ਉਹ ਬਾਏ ਕਰ ਸਕਦੇ ਹੋ। ਕਈ ਤਰ੍ਹਾਂ ਦੀਆਂ ਪ੍ਰੋਪਰਟੀਜ਼ ਹੈਗੀਆਂ ਜਿਹਨਾਂ ਵਿੱਚ ਤੁਸੀਂ ਐਂਟਰੀ ਕਰ ਸਕਦੇ ਹੋ, ਐਂਟਰੀ ਲੈਵਲ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ। ਸੋ ਸਪੈਸ਼ਲੀ ਜਿਹੜੇ ਫਸਟ ਟਾਈਮ ਬਾਇਰਸ ਨੇ ਉਹ ਉਸ ਤਰ੍ਹਾਂ ਦੀ ਪ੍ਰੋਪਰਟੀ ਤੋਂ ਆਪਣੀ ਜਿਹੜੀ ਹੈਗੀ ਆ ਉਹ ਐਂਟਰੀ ਕਰ ਸਕਦੇ ਆ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੁਆਰਾ ਆਪਣੀਆਂ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਪਗ੍ਰੇਡ ਕਰ ਸਕਦੇ ਆ, ਜਾਂ ਕਿਸੇ ਨੇ ਡਾਊਨਗ੍ਰੇਡ ਕਰਨੀ ਹੋਵੇ ਉਹ ਵੀ ਕੀਤੀ ਜਾ ਸਕਦੀ ਹੈਗੀ ਆ। ਸੋ ਮੈਂ ਜਿਹੜੀਆਂ ਹੈਗੀਆਂ ਪਿਛਲੇ 16 ਸਾਲ ਤੋਂ ਰੀਅਲ ਸਟੇਟ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰ ਰਿਹਾ ਜਦਵੀਰ ਜੀ, ਅਤੇ ਨਾਲ ਦੀ ਨਾਲ ਕਮਰਸ਼ੀਅਲ ਦੇ ਵਿੱਚ ਇਸ ਵੇਲੇ ਜਿਹੜੀਆਂ ਹੈਗੀਆਂ ਕਾਫੀ ਮੈਂ ਜਿਹੜਾ ਹੈਗਾ ਫੋਕਸ ਕਰ ਰਿਹਾ ਜੀ।
ਜੀ ਜੀ
ਸਪੈਸ਼ਲੀ ਲੈਂਡ ਜਿਹੜੀ ਹੈਗੀ ਆ, ਕਿਸੇ ਤਰ੍ਹਾਂ ਦੀ ਵੀ ਲੈਂਡ ਹੋਵੇ, ਕਿਸੇ ਨੇ ਕੋਈ ਸੇਲ ਕਰਨੀ ਹੋਵੇ ਲੈਂਡ ਦੀ, ਕਮਰਸ਼ੀਅਲ ਲੈਂਡ ਬਾਏ ਕਰਨੀ ਹੋਵੇ, ਜਾਂ ਕਿਸੇ ਨੇ ਇੰਡਸਟਰੀਅਲ ਜਾਂ ਕਮਰਸ਼ੀਅਲ ਜਿਹੜੀ ਬਿਲਡਿੰਗ ਦੀ ਜਿਹੜੀ ਆ ਸੇਲ ਕਰਨੀ ਹੋਵੇ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਆ। ਸੇਮ ਟਾਈਮ ਦੇ ਉੱਤੇ ਕਿਸੇ ਨੇ ਰੈਜੀਡੈਂਸ਼ੀਅਲ ਦੇ ਵਿੱਚ ਕੋਈ ਸੇਲ ਕਰਨੀ ਹੋਵੇ, ਜਾਂ ਫਿਰ ਨਵੀਂ ਕੰਸਟਰਕਸ਼ਨ ਦੇ ਵਿੱਚ ਕਿਸੇ ਨੇ ਵੀ ਬੁਕਿੰਗ ਕਰਵਾਉਣੀ ਹੋਵੇ ਘਰਾਂ ਦੀ ਜਾਂ ਕੌਂਡੋਮੀਨੀਅਮਸ ਜੀ, ਤਾਂ ਕਾਲ ਕੀਤੀ ਜਾ ਸਕਦੀ ਆ। ਕਾਫੀ ਸਾਰੇ ਪ੍ਰੋਜੈਕਟਸ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗੇ ਆ। ਸੋ ਕਿਸੇ ਨੇ ਵੀ ਕੋਈ ਬੁਕਿੰਗ ਕਰਵਾਉਣੀ ਹੋਵੇ ਤਾਂ ਕਾਲ ਕੀਤੀ ਜਾ ਸਕਦੀ ਆ ਐਟ 416-543-2005 ਦੇ ਉੱਤੇ, 416-543-2005। ਜਾਂ ਤੁਸੀਂ ਆਲਵੇਜ਼ sukhpara.com ਵਿਜ਼ਿਟ ਕਰਕੇ ਜਿੰਨੀਆਂ ਵੀ ਲਿਸਟਡ ਪ੍ਰੋਪਰਟੀਜ਼ ਨੇ MLS ਦੇ ਉੱਤੇ ਉਹ ਸਾਰੀਆਂ ਦੇਖ ਸਕਦੇ ਹੋ, ਜਾਂ ਫਿਰ ਮੈਨੂੰ ਕਾਲ ਕਰਕੇ ਜਿਹੜੀ ਹੈਗੀ ਆ ਡਿਟੇਲ ਡਿਸਕਸ਼ਨ ਕਰ ਸਕਦੇ ਹੋ, ਆਫਿਸ 'ਚ ਮਿਲ ਕੇ ਜਿਹੜੀ ਹੈਗੀ ਆ ਕੋਈ ਵੀ ਰੀਅਲ ਸਟੇਟ ਨਾਲ ਰਿਲੇਟਡ ਜਿਹੜੀ ਡਿਸਕਸ਼ਨ ਕਰ ਸਕਦੇ ਹੈਗੇ ਆ। ਨੰਬਰ ਵੰਸ ਅਗੇਨ 416-543-2005, 416-543-2005 ਇਸ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ। ਜਦਵੀਰ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਗੁਰਨੇਕ ਜੀ, ਤੁਸੀਂ ਆਉਂਦੇ ਰਹੋ, ਗੁਰਨੇਕ ਜੀ ਗੋਵਿੰਦ।
ਹਾਂਜੀ ਜਦਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਆਪਾਂ ਹੁਣੇ ਤੁਹਾਡੇ ਰੇਡੀਓ ਤੇ ਸੁਣਦੇ ਸੀਗੇ, ਜਾਨੀ ਇੰਡੀਆ ਦੇ ਵਿੱਚ ਜਿੱਦਾਂ ਪਾਣੀ ਦੀ ਪ੍ਰੋਬਲਮ ਆ, ਦੇ ਵਿੱਚ ਤੁਸੀਂ ਆਪਣੀ ਜੇ ਪੈਲੀ ਠੇਕੇ ਤੇ ਦੇਣੀ ਆ, ਤੁਸੀਂ ਆਹ ਫਸਲ ਬੀਜੋ ਆਪਣੇ ਤੇ ਕਹਿੰਦੀ ਆ ਵੀ ਜੇ ਤੁਸੀਂ ਆਹ ਫਸਲ ਬੀਜੋਗੀ ਮੈਂ ਚੱਕਦੀ ਹਾਂ। ਇਹਦੇ ਲਈ ਕੋਈ ਹੁਣ ਸਾਰੇ ਇਹੀ ਕਹੀ ਜਾਂਦੇ ਆ ਜ਼ਿਮੀਦਾਰ ਆਹ ਕਰਦੇ, ਜ਼ਿਮੀਦਾਰਾਂ ਨੂੰ ਵੀ ਦੱਸੋ ਹੈ ਨਾ ਤੇ ਕਿਹੜੀ ਫਸਲ ਤੁਸੀਂ ਬੀਜੋ ਤੇ ਅਸੀਂ ਚੱਕਾਂਗੇ। ਜੇ ਇੱਕ ਸਾਲ ਤੁਸੀਂ ਬੀਜਦੇ ਆ ਦੂਜੇ ਸਾਲ ਉਹ ਫਸਲ ਨੀ ਚੱਕਦੇ ਹੈਗੇ ਜੀ, ਮੁੜ ਕੇ ਨੀ ਅਗਲਾ ਫੇਰ ਉੱਥੇ ਆ ਜਾਂਦਾ। ਜ਼ਿਮੀਦਾਰ ਤਾਂ ਕਰਜ਼ਾਈ ਜੋ ਹੋ ਕੇ ਮਰਨ ਡੇ ਹੋਆ ਜੀ। ਇਹ ਆਪਣੇ ਕਹੀ ਜਾਂਦੇ ਆ ਜੀ ਪਾਣੀ ਬਚਾਓ ਪਾਣੀ ਬਚਾਓ। ਥੈਂਕ ਯੂ ਜੀ,
ਥੈਂਕ ਯੂ ਜੀ। ਅਗਲੀ ਕਾਲ ਗੁਰਦੀਪ ਜੀ ਦੀ ਹੋਏਗੀ, ਫਿਰ ਡਾਕਟਰ ਬਰਾਰ ਸਾਹਿਬ ਵੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ। ਵਾਰੀ ਵਾਰੀ ਇਸੇ ਤਰ੍ਹਾਂ ਸਾਰੀਆਂ ਕਾਲਸ ਅਸੀਂ ਲੈਂਦੇ ਚਲੇ ਜਾਵਾਂਗੇ। ਕੁਇਕਲੀ ਅਸੀਂ ਦੱਸ ਦਈਏ ਕਿ ਇੰਡੀਆ ਕ੍ਰਿਕਟ ਦੇ ਬਾਰੇ ਤੁਸੀਂ ਪੁੱਛ ਰਹੇ ਹੋ, ਵੈਸਟ ਇੰਡੀਜ਼ ਔਰ ਇੰਡੀਆ ਦਾ ਮੈਚ ਅੱਜ ਕਿਉਂਕਿ ਮੀਂਹ ਪੈ ਗਿਆ ਸੀ ਅਸੀਂ ਇਸ ਲਈ ਨਹੀਂ ਅਪਡੇਟ ਦੇ ਰਹੇ ਸੀ। ਸਵੇਰੇ 9:30 ਵਜੇ ਸ਼ੁਰੂ ਹੋਣਾ ਸੀਗਾ, ਹੁਣ ਤਕਰੀਬਨ 3 ਘੰਟੇ ਹੋ ਗਏ ਨੇ ਮੈਚ ਮੀਂਹ ਦੇ ਕਾਰਨ ਲੇਟ ਸ਼ੁਰੂ ਹੋਇਆ। ਵੈਸਟ ਇੰਡੀਜ਼ ਦਾ ਸਕੋਰ ਇਸ ਵੇਲੇ 9 ਰਨਾਂ 6ਵਾਂ ਓਵਰ ਚੱਲ ਰਿਹਾ। ਕ੍ਰਿਸ ਗੇਲ ਇਸ ਵੇਲੇ ਬੱਲੇਬਾਜ਼ੀ ਕਰ ਰਹੇ ਨੇ। ਪਹਿਲਾਂ ਕ੍ਰਿਸ ਗੇਲ ਕਈ ਬੰਦੇ ਕਹਿ ਰਹੇ ਸੀ ਜੀ ਇੱਥੇ ਖੇਡ ਰਹੇ ਨੇ, ਕ੍ਰਿਸ ਗੇਲ ਹੁਣ ਇੱਥੇ ਨਹੀਂ ਖੇਡ ਰਹੇ। ਕ੍ਰਿਸ ਗੇਲ ਉੱਥੇ ਵੈਸਟ ਇੰਡੀਜ਼ ਔਰ ਇੰਡੀਆ ਦੇ ਵਿੱਚ ਜਿਹੜਾ ਵਨ ਡੇ ਮੈਚ ਚੱਲ ਰਿਹਾ ਉਹ ਉੱਥੇ ਖੇਡਣ ਜਿਹੜੇ ਆ ਉਹ ਚਲੇ ਗਏ ਨੇ। ਬਾਕੀ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹੈਗੇ ਹਾਂ ਕਿ ਜਿਹੜਾ ਇੱਥੇ ਦਾ ਜਿਹੜਾ ਹੋ ਰਿਹਾ ਬ੍ਰੈਂਪਟਨ ਦੇ ਵਿੱਚ, ਅਸੀਂ ਇਸ ਕਾਰਨ ਉਹਨੂੰ ਸਪੋਰਟ ਨਹੀਂ ਸੀ ਕਰ ਰਹੇ ਕਿਉਂਕਿ ਸਾਨੂੰ ਪਹਿਲਾਂ ਹੀ ਆਈਡੀਆ ਲੱਗ ਰਿਹਾ ਸੀ ਵੀ ਕੋਈ ਨਾ ਕੋਈ ਐਸੀ ਚੀਜ਼ ਹੋ ਜਾਏਗੀ ਅੱਜ। ਤਾਂ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਈ ਲੋਕਾਂ ਨਾਲ ਜਿਹੜਾ ਮੇਰੀ ਗੱਲ ਹੋਈ ਹੈ ਦੇ ਫੈਲਟ ਵੈਰੀ ਹਰਟ, ਫੈਲਟ ਡਿਸਅਪੁਆਇੰਟਡ ਕਿ ਉਹਨਾਂ ਨੇ ਇੱਥੇ ਦੀ ਜਿਹੜੀ ਕ੍ਰਿਕਟ ਉਹਨੂੰ ਸਪੋਰਟ ਕੀਤੀ ਹੈ। ਸੋ ਦੇਖਦੇ ਹਾਂ ਸਾਡੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਉਹਨਾਂ ਦਾ ਵੀ ਇਹਦੇ ਬਾਰੇ ਕੀ ਜਵਾਬ ਆਉਂਦਾ, ਅਸੀਂ ਜ਼ਰੂਰ ਉਹਦੇ ਬਾਰੇ ਸੁਣਾਂਗੇ। ਸੋ ਹਾਸ਼ਿਮ ਆਮਲਾ ਉਹਨਾਂ ਦੀ ਬ੍ਰੇਕਿੰਗ ਨਿਊਜ਼ ਆ ਰਹੀ ਹੈ, ਹਾਸ਼ਿਮ ਆਮਲਾ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਹੀ ਹੈਜ਼ ਰਿਟਾਇਰਡ ਫਰੋਮ ਆਲ ਫਾਰਮੈਟਸ ਆਫ ਕ੍ਰਿਕਟ। ਸੋ ਇੰਟਰਨੈਸ਼ਨਲ ਕ੍ਰਿਕਟ ਤੋਂ ਹਾਸ਼ਿਮ ਆਮਲਾ, ਗ੍ਰੇਟ ਬੈਟਸਮੈਨ, ਗ੍ਰੇਟ ਕ੍ਰਿਕਟਰ, ਨੋਟ ਓਨਲੀ ਗ੍ਰੇਟ ਬੈਟਸਮੈਨ, ਗ੍ਰੇਟ ਬੈਟਸਮੈਨ, ਗ੍ਰੇਟ ਕ੍ਰਿਕਟਰ ਹਾਸ਼ਿਮ ਆਮਲਾ, ਉਹਨਾਂ ਨੇ ਆਪਣੀ ਰਿਟਾਇਰਮੈਂਟ ਜਿਹੜੀ ਹੈ ਉਹ ਅਨਾਊਂਸ ਕਰ ਦਿੱਤੀ ਹੈ। ਹਾਂਜੀ ਗੁਰਦੀਪ ਜੀ ਤੁਸੀਂ ਹੋ, ਫਿਰ ਡਾਕਟਰ ਬਰਾਰ ਨੇ ਇਸੇ ਆਰਡਰ ਦੇ ਵਿੱਚ ਜਿਹੜੀਆਂ ਕਾਲਸ ਨੇ ਉਹ ਜਾਂਦੀਆਂ ਰਹਿਣਗੀਆਂ, ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਅਸੀਂ 770 ਦੇ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਤੋਂ ਇੱਥੇ ਹੀ ਹੁਣੇ ਹੀ 30 ਸੈਕਿੰਡ ਦੇ ਵਿੱਚ ਵਿਦਾਇਗੀ ਲਵਾਂਗੇ। ਔਰ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਨਰਿੰਦਰ ਮੋਦੀ ਹੋਣਾ ਨੇ ਅੱਜ ਬੜਾ ਲੰਬਾ ਚੌੜਾ ਭਾਸ਼ਣ ਦਿੱਤਾ ਹੈਗਾ ਅਸੀਂ, ਸਾਡੇ ਕੋਲ ਚੰਗੀ ਗੱਲ ਹੋ ਗਈ ਵੈਸੇ ਅੱਜ ਸਾਡੇ ਕੈਨੇਡਾ ਦੇ ਇਸ਼ੂਜ਼ ਡਿਸਕਸ ਹੋ ਰਹੇ ਸੀਗੇ। ਸੋ ਜਦ ਕੈਨੇਡਾ ਦੇ ਇਸ਼ੂਜ਼ ਡਿਸਕਸ ਹੋ ਰਹੇ ਹੁੰਦੇ ਫਿਰ ਨਹੀਂ ਮੈਂ ਛੇੜਦਾ, ਵੈਸੇ ਮੈਂ ਸੋਚਿਆ ਸੀ ਵੀ 1 ਘੰਟੇ ਦੇ ਭਾਸ਼ਣ ਦੇ ਵਿੱਚੋਂ 2-3 ਮਿੰਟ ਦਾ ਭਾਸ਼ਣ ਤੁਹਾਨੂੰ ਸੁਣਾ ਦਿਆਂਗੇ, ਬਟ ਕੈਨੇਡਾ ਦੇ ਇਸ਼ੂਜ਼ ਡਿਸਕਸ ਹੋ ਰਹੇ ਸੀ। ਸ਼ਾਮ ਨੂੰ ਗੱਲ ਕਰਾਂਗੇ ਕਿ ਉਹਨਾਂ ਨੇ ਬੜਾ ਸਾਰਾ ਕੁਝ ਕਿਹਾ, ਉਹਦੇ 'ਚ ਕਿੰਨਾ ਕੁ ਸੱਚਾਈ ਹੈ। ਪਾਕਿਸਤਾਨ ਨੇ ਵੀ ਬੜੇ ਸਾਰੇ ਬਿਆਨ ਦਿੱਤੇ ਨੇ, ਕੀ ਹੋ ਸਕਦਾ ਅੱਗੇ। ਸੋ ਵਟ ਵਿਲ ਹੈਪਨ ਨੈਕਸਟ, ਖਬਰਾਂ ਤੇ ਦਵਾਂਗੇ ਪਰ ਅੱਗੇ ਕੀ ਹੋਏਗਾ, ਕਿਆ ਕੋਈ ਜੰਗ ਦੇ ਆਸਾਰ ਨਜ਼ਰ ਆ ਰਹੇ ਨੇ, ਕੀ ਹੋ ਸਕਦਾ ਉਹ ਸ਼ਾਮ ਨੂੰ ਤੁਹਾਨੂੰ ਜਿਹੜੀ ਅਪਡੇਟ ਹੈ ਉਹ ਅਸੀਂ ਤੁਹਾਡੇ ਨਾਲ ਚੈਨਲ ਵਾਈ ਦੇ ਉੱਤੇ ਸਾਂਝੀ ਕਰਾਂਗੇ। ਰੋਜਰਸ ਤੇ 857 ਜੇ ਰੋਜਰਸ ਹੈ ਤੁਹਾਡੇ ਘਰ 857, ਬੈਲ ਦੇ ਉੱਤੇ 828, ਟੈਲਸ ਦੇ ਉੱਤੇ 2418। ਵਾਈ ਮੀਡੀਆ ਦਾ ਨੰਬਰ ਹਮੇਸ਼ਾ ਆਪਣੇ ਕੋਲ ਰੱਖੋ 416-475-5000, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਵਾਈ ਮੀਡੀਆ ਦੇ ਬਾਰੇ ਤੇ 416-475-5000 ਤੇ ਤੁਸੀਂ ਕਾਲ ਕਰ ਸਕਦੇ ਹੋ। 770 ਦੇ ਸਾਡੇ ਲਿਸਨਰਸ ਤੋਂ ਇੱਥੇ ਹੀ ਅਸੀਂ ਇਜਾਜ਼ਤ ਲਵਾਂਗੇ, ਕੋਈ ਵੀ ਗੱਲਬਾਤ ਕਰਨੀ ਹੈ 6472721822, 6472721822, ਹੈਵ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
चांदनी चौक चाट चटोरी गली में, आमचू मुंबई पाव भाजी चटोरी गली में, कलकत्ता भेलपुरी चटोरी गली में, जलेबी तलेगी चटोरी गली में, कपल कनर मटका चटोरी गली में।
Enjoy कीजिए 12 food stations and up to 150 items at Chattori Gully Food Festival. Tandoori Flame Mississauga and Brampton. Niyat phislegi jab jeeb lap lapayegi. Jab janta Tandoori Flame mein aayegi. Tandoori Flame. Sab ke liye kuch na kuch.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP OfficeJet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP OfficeJet Pro प्रिंटर और सब्सक्राइब करें HP Instant Ink starting at $399 a month. Visit hp.ca या अपने नजदीकी HP रिटेलर।
ये दायना सा है जमाना है ना, कोई दीवाना है कोई जान से गया साहिना ना।
Hi Canada, Assalamu Alaikum, this is Bilal Ashraf.
And this is Mahira Khan. And our film Superstar is coming out this Eid al-Adha.
So go and get your tickets now.
Right now.
And see us on the big screen.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।